महला पहला श्लोक मच्छी तारू क्या करे।
सर संग जी श्री गुरु नानक देव जी नाम मुनाफिक देश एक है जिस देश नास्तिक लोग सन सारे उस स्थान मारन मुनाफिक देश का नाम फिर सवाले रखे गुरु नानक देव जी ने। इस पास सच्चे पातशाही जो गए हम इतने सारे सरेवड़े के चेले से सरेवड़ा जरा सी ये मीह पा दिया करे तो लोगों के खेत बस जाया कर। जब गुरु नानक साहब जी गए उस वेले लोगों बहुत सारी औड़ लगी हुई सी खेतियां सुखदिया सी सरेवड़े नू कहा कि मीह पाओ जी। सरेवड़ा मंत्र जंत्र बथेरे कर रहा बरखा ना हो गई इहदे पास गुरु साहब के पास आके जी का खेत बीजिया सी वो जिमीदार बड़ा झूरे कि जी मेरी खेती सुखदी जाती है। गुरु महाराज साहब सच्चे पातशाह ने कहा कि अगे किवें खेती बीजते सी। इन्हें कहा कि महाराज सच्चे पातशाह अगे तो सरेवड़ा से जोड़ा यह मीह पा दिता सी तो इस प्रकार खेतियां पक जांदियां सी हुण उह मंत्र जंत्र कर रहा पैंदा नहीं मीह। गुरु महाराज साहब कहन लगे करतार नूं चेते करिया करो। यह कहिंदे जी करतार नूं असीं तां जाणदे नहीं कौन है। गुरु महाराज साहब ने कहा चंगा तैनूं करतार दी कुदरत द्वारा उह परमेश्वर जाणे जांदा है। कहा जदों इस नूं महाराज साहब जी ने आज्ञा कीती दाने लै के आया वह बीज दिते तो दूसरे दिन हरी खेती विखाई। जो खेती हरी वेखी तो उसके बूटे जो पट के वेख थल्ले अंगियार अंगियार वेख के महाराज कहिंदे देखो जिसकी सत्ता दे नाल अंगियारां ते धरती खेती हरी खड़ी है। सुन के जिमीदार ने गुरु साहब की सिक्खी नूं कबूल किया होर लोगों नूं भी सिक्ख्या दित्ती। राजा भी गुरु साहब का सिख होया आके ये जिहड़ा सरेवड़ा सी ਇਹ ਕੁਛ ਮਹਾਰਾਜ ਨੇ ਚਰਚਾ ਕਰਨ ਵਾਸਤੇ ਆਇਆ ਸ਼ਕਤੀ ਦੇ ਸਹਿਤ ਆਪਣੇ ਆਪ ਨੂੰ ਮੰਨਦਾ ਸੀ। ਇਹਦੇ ਨਾਲ ਪੂਰੀ ਜਿਹੜੀ ਚਰਚਾ ਹੈ ਉਹ ਤਾਂ ਅੱਗੇ ਸਲੋਕ ਆਵੇਗਾ ਸਿਰ ਖੁਆ ਪੀ ਹੈ ਮਲਵਾਣੀ ਜੂਠਾ ਮਨੋਂ ਖਾਹੀ ਉੱਥੇ ਸਲੋਕ ਮਰਦਾਨੇ ਨੂੰ ਦੱਸਣਗੇ। ਇੱਥੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਚਰਚਾ ਕਰਕੇ ਜਦੋਂ ਹਾਰ ਕੇ ਚਲਿਆ ਗਿਆ ਜ਼ੋਰ ਗੁਰੂ ਸਾਹਿਬ ਦੇ ਉੱਤੇ ਨਾ ਚੱਲਿਆ ਭਾਈ ਮਰਦਾਨੇ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਇਹ ਤਾਂ ਬੜਾ ਚੜ੍ਹ ਕੇ ਆਇਆ ਸੀ ਸੇਵੜਾ ਚੰਗਾ ਰਹਿ ਗਿਆ ਮਾੜਾ ਪਾਤ ਰਹਿ ਗਈ। ਇਹ ਸੁਣ ਕੇ ਭਾਈ ਮਰਦਾਨੇ ਦੇ ਬਚਨ ਗੁਰੂ ਸਾਹਿਬ ਜੀ ਨੇ ਸਲੋਕ ਉਚਾਰਨ ਕੀਤਾ।
ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ।
ਇਹ ਭਾਈ ਮਰਦਾਨੇ ਮੱਛੀ ਤਾਰੂ ਕਿਆ ਕਰੇ। ਤਾਰੂ ਪਾਣੀ ਜਿਹੜਾ ਡੂੰਘਾ ਪਾਣੀ ਹੈ ਮੱਛੀ ਉਹਦਾ ਕੀ ਕਰ ਸਕਦੀ ਹੈ। ਤੁਛ ਜਿਹੜੀ ਮੱਛੀ ਹੈ ਉਹ ਡੂੰਘੇ ਪਾਣੀ ਦਾ ਕੁਝ ਨਹੀਂ ਵਿਗਾੜ ਸਕਦੀ। ਇਸੇ ਪ੍ਰਕਾਰ ਮੱਛੀ ਵੀ ਨੇ ਜਿਹੜੇ ਚੰਚਲ ਲੋਕ ਹਨਗੇ ਉਹ ਤਾਰੂ ਜੀ ਨੇ ਸਮੁੰਦਰ ਦੀ ਨਿਆਈ ਗੁਰੂ ਸਾਹਿਬ ਦੇ ਸਰੂਪ ਦਾ ਕੀ ਵਿਗਾੜ ਸਕਦੇ ਕੁਝ ਨਹੀਂ ਵਿਗਾੜ ਸਕਦੇ। ਦੂਸਰਾ ਮੱਛੀ ਤਾਰੂ ਕਿਆ ਕਰੇ। ਤਾਰੂ ਪਾਣੀ ਜਿਹੜਾ ਮੱਛੀ ਦਾ ਵੀ ਕੀ ਵਿਗਾੜ ਸਕਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਮੱਛੀ ਜੀ ਨੇ ਜਿਹੜੇ ਵਾਹਿਗੁਰੂ ਦੇ ਪ੍ਰੇਮੀ ਹੈ ਤਾਰੂ ਜਿਹੜੇ ਪਾਣੀ ਪਦਾਰਥਾਂ ਦੇ ਵਿੱਚ ਸੰਸਾਰ ਦੇ ਸਮੁੰਦਰ ਦੇ ਵਿੱਚ ਡੂੰਘੇ ਵਿੱਚ ਬਾਹਲੇ ਸਮੁੰਦਰ ਦੀ ਵਿਸ਼ਾਂ ਦੇ ਵਿੱਚ ਪਏ ਹੋਏ ਹੈ ਉਹ ਮੱਛੀ ਵੀ ਨਹੀਂ ਜਿਹੜੇ ਵਾਹਿਗੁਰੂ ਦੇ ਪ੍ਰੇਮੀ ਹੈ ਉਹਨਾਂ ਨੂੰ ਵਿਸ਼ੇ ਰੂਪੀ ਸਮੁੰਦਰ 'ਚ ਪਏ ਹੋਏ ਕੀ ਵਿਗਾੜ ਸਕਦੇ ਅਤੇ ਤਾਰੂ ਆਦਮੀ ਮੱਛੀ ਦਾ ਕੀ ਕਰ ਸਕਦਾ ਹੈ। ਇਸੇ ਪ੍ਰਕਾਰ ਤਾਰੂ ਵੇਦ ਸ਼ਾਸਤਰਾਂ ਨੂੰ ਪੜ੍ਹ ਲਿਆ ਆਪਣੇ ਆਪ ਨੂੰ ਕਹਾਉਣ ਵਾਲੇ ਜਿਹੜੇ ਜਿਨ੍ਹਾਂ ਦਾ ਜੀਵਨ ਹੀ ਵਾਹਿਗੁਰੂ ਦਾ ਨਾਮ ਮੱਛੀਆਂ ਦੀ ਨਹੀਂ ਆਈ ਹੈ ਉਹਨਾਂ ਮਹਾਤਮਾ ਦਾ ਕੀ ਉਹ ਵਿਗਾੜ ਸਕਦੇ ਹੈ। ਵੇਦ ਸ਼ਾਸਤਰਾਂ ਦੇ ਤਾਰੂ ਜਿਹੜੇ ਕਹਾਉਂਦੇ ਆ ਪੜ੍ਹੇ ਲਿਖੇ ਹੋਏ
ਪੰਛੀ ਕਿਆ ਆਕਾਸ਼
ਜਿਹੜਾ ਪੰਛੀ ਹੈ ਉਹ ਆਕਾਸ਼ ਦਾ ਕੀ ਵਿਗਾੜ ਸਕਦਾ ਹੈ। ਆਕਾਸ਼ ਦਾ ਅੰਤ ਨਹੀਂ ਪਾਉਂਦਾ। ਇਵੇਂ ਬਿਜਲੀ ਵਿਖਾ ਰੂਪੀ ਖੰਭਾਂ ਵਾਲੇ ਜਿਹੜੇ ਇਹ ਸਿੱਧੀਆਂ ਦੇ ਬਲ ਨਾਲ ਉੱਡਣ ਵਾਲੇ ਜਿਹੜੇ ਸਰੇਵੜੇ ਆਦਿਕ ਪੰਛੀ ਹੈ ਇਹ ਆਕਾਸ਼ ਦੀ ਨਿਆਈ ਜੋ ਬ੍ਰਹਮ ਰੂਪ ਗੁਰੂ ਹੈ ਉਹਦਾ ਕੀ ਵਿਗਾੜ ਸਕਦੇ ਹੈ। ਕੁਝ ਨਹੀਂ ਵਿਗਾੜ ਸਕਦੇ। ਪੰਖੀ ਕਿਆ ਆਕਾਸ਼ ਆਕਾਸ਼ ਵੀ ਜਿਹੜਾ ਉੱਡਣ ਵਾਲਾ ਪੰਛੀ ਹੈ ਉਹਦਾ ਖੜਾ ਹੋਇਆ ਪੈਰ ਥੱਲੇ ਆਦਮੀ ਕੀ ਵਿਗਾੜ ਸਕਦਾ ਹੱਥਾਂ ਨਾਲ ਪਕੜ ਨਹੀਂ ਸਕਦਾ। ਇਸੇ ਪ੍ਰਕਾਰ ਜਿਹੜੇ ਵਿਸ਼ੇ ਰੂਪੀ ਧਰਤੀ ਦੇ ਖੜੇ ਲੋਕ ਹੈ ਉਹ ਚਿਦਾ ਆਕਾਸ਼ ਦੇ ਵਿੱਚ ਜੋ ਵਿਰਾਗ ਵੇਗ ਰੂਪੀ ਖੰਭਾਂ ਦੇ ਨਾਲ ਪੰਖੀਆਂ ਉਡਾਰੀਆਂ ਮਾਰਨ ਵਾਲੇ ਤੱਤ ਵੇਤੇ ਹੈ ਉਹਨਾਂ ਦਾ ਕੀ ਵਿਗਾੜ ਸਕਦੇ ਹੈ। ਵਿਸ਼ੇ ਰੂਪੀ ਧਰਤੀ 'ਚ ਖੜੇ ਹੋਏ ਪੁਰਖ ਇਸੇ ਪ੍ਰਕਾਰ ਪੰਖੀ ਕਿਆ ਆਕਾਸ਼ ਆਕਾਸ਼ ਕੀ ਪੰਖੀ ਦਾ ਵਿਗਾੜ ਸਕਦਾ ਹੈ। ਆਕਾਸ਼ ਜਿਵੇਂ ਸੁੰਨ ਜੜ ਹੈ ਪੰਖੀ ਕਿਵੇਂ ਉਡਾਰੀ ਮਾਰੀ ਜਾਏ। ਕਿਵੇਂ ਜਿਸ ਪ੍ਰਕਾਰ ਸਾਧ ਸੰਗਤ ਜੀ ਪੰਖੀ ਦੀ ਨਿਆਈ ਜਿਹੜੇ ਪ੍ਰੋਖ ਤੇ ਪ੍ਰੋਖ ਗਿਆਨ ਵਾਲੇ ਮਹਾਤਮਾ ਹੈ ਉਹਨਾਂ ਦਾ ਸੁੰਨ ਜੜ ਦੀ ਨਿਆਈ ਜਿਹੜੇ ਪੁਰਖ ਆਪਣੇ ਆਪ ਨੂੰ ਜੜ ਜਿਹੇ ਹਨ ਆਕਾਸ਼ ਦੀ ਨਹੀਂ ਸੁਣ ਰਹਿਣ ਵਾਲੇ ਉਹ ਕੀ ਵਿਗਾੜ ਸਕਦੇ ਮਹਾਂਪੁਰਖਾਂ ਦਾ ਤਤਵੇ ਤੇ ਪਰੋਖ ਤੇ ਪਰੋਖ ਗਿਆਨ ਕੀ ਖੰਭਾਂ ਨਾਲ ਜਿਹੜੇ ਉਡਾਰੀਆਂ ਮਾਰਦੇ ਹੈ, ਕਿਉਂ ਇਹ ਦੋਹਾਂ, ਇਹਨਾਂ ਦੋਹਾਂ ਪਦਾਂ ਦੇ ਤਿੰਨ ਤਿੰਨ ਅਰਥ ਇਸ ਪ੍ਰਕਾਰ ਹਨ।
ਪੱਥਰ ਪਾਲਾ ਕਿਆ ਕਰੇ,
ਪੱਥਰ ਪਾਲਾ ਕਿਆ ਕਰੇ, ਪਾਲਾ ਜਿਹੜਾ ਪੱਥਰ ਦਾ ਕੀ ਵਿਗਾੜ ਸਕਦਾ ਹੈ, ਕਿਵੇਂ ਪਾਲੇ ਦੀਆਂ ਜਿਹੜੇ ਜੜ ਪੁਰਖ ਹਨਗੇ, ਪੱਥਰ ਦੀਆਂ ਸੁਮੇਰ ਪਰਬ ਦੀਆਂ ਜਿਹੜੇ ਅਚਲ ਹੈ, ਉਹ ਮਹਾਤਮਾ ਸਰੂ ਉਹਨਾਂ ਦਾ ਕੀ ਵਿਗਾੜ ਸਕਦੇ ਹੈ, ਪਾਲਾ ਜੜ ਜਿਹੜੇ ਪੁਰਖ ਹਨਗੇ, ਜਾਂ ਪੱਥਰ ਦੀ ਨਹੀਂ ਆਈ ਜਿਹੜੇ ਕਠੋਰ ਚਿੱਤ ਹੈ, ਪਾਲੇ ਦੀਆਂ ਜਿਹੜੇ ਸ਼ਾਂਤਿਤ ਮਹਾਂਪੁਰਖ ਹੈ, ਉਹਨਾਂ ਨੂੰ ਕੀ ਵਿਗਾੜ ਸਕਦੇ ਹਨ।
ਖੁਸਰੇ ਕਿਆ ਘਰ ਵਾਸ,
ਖੁਸਰੇ ਨੂੰ ਘਰ ਚ ਵਸਾ ਕੇ ਕੀ ਸੰਤਾਨ ਪੈਦਾ ਕਰ ਲੈਣਗੇ। ਇਸੇ ਪ੍ਰਕਾਰ ਖੁਸਰੇ ਕੌਣ ਹੈ, ਖੁਸਰੇ ਉਹ ਪੁਰਖ ਹਨਗੇ ਜਿਨ੍ਹਾਂ ਦੇ ਵੇਦ ਸ਼ਾਸਤਰਾਂ ਰੂਪੀ ਸਿਮਰਤੀਆਂ ਸੁਰਤੀਆਂ, ਇਹ ਜਿਹੜਾ ਵੇਦ ਸ਼ਾਸਤਰ ਪੜ੍ਹਨੇ, ਇਹ ਘਰ ਚ ਵਾਸਾ ਕਰਨਾ ਇਹਨਾਂ ਦਾ, ਸਰਦਾ ਰੂਪੀ ਬਿੰਦ ਜਿਨ੍ਹਾਂ ਚ ਹੈ ਨੀ, ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਪੁੱਤਰ ਕੀ ਪੈਦਾ ਕਰ ਲੈਣੇ। ਖੁਸਰਿਆਂ ਦੀ ਨਿਆਈ ਜਿਹੜੀ ਹੈ, ਵੇਦ ਸ਼ਾਸਤਰ ਪੜ੍ਹ ਲੈਂਦੇ, ਸਰਦਾ ਔਕਾ ਹੀ ਹੈ ਨੀ, ਸਰਦਾ ਵਾਲੂ ਲੱਭਦੇ ਗਿਆਨ, ਸਰਦਾ ਵਾਲੇ ਗਿਆਨ ਲੱਭ ਸਕਦੇ ਹੈ, ਸਰਦਾ ਤੋਂ ਬਗੈਰ ਉਹਨਾਂ ਨੂੰ ਕੁਛ ਨੀ, ਜਿਹੜੇ ਹੀਜੜੇ ਹਨਗੇ ਸਰਦਾ ਰੂਪੀ ਬਿੰਦ ਤੋਂ ਰਹਿ ਪੈਣਗੇ, ਉਹ ਸੁਰਤੀਆਂ ਸੁਰਮਤੀਆਂ ਰੂਪੀ ਘਰ ਵਿੱਚ ਵੱਸ ਲੈਣਗੇ, ਤੇ ਉਹਨਾਂ ਨੂੰ ਕੀ ਬ੍ਰਹਮ ਗਿਆਨ ਦੀ ਪੁੱਤਰ ਪੈਦਾ ਕਰ ਲੈਣਾ, ਕਿੰਨੇ ਵੇਦ ਪੜ੍ਹ ਲੈਣ, ਕਿੰਨੇ ਸ਼ਾਸਤਰ ਪੜ੍ਹ ਲੈਣ, ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਕੁੱਤੇ ਚੰਦਨ ਲਾਈਏ,
ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਵੀ ਉਹ ਖੁਸਰੇ ਜਿਹੜੇ ਆ, ਉਹ ਕੁਛ ਨਾ ਕੋਈ ਕੰਮ ਤਾਂ ਕਰ ਹੀ ਸਕਦੇ ਹੋਣਗੇ। ਮਹਾਰਾਜ ਕਹਿੰਦੇ ਮਰਦਾਨੇ ਆ, ਤੂੰ ਸ਼ੰਕਾ ਕਰੀ ਜਾਂਦੇ, ਕੁੱਤੇ ਚੰਨਣ ਲਾਈਏ, ਜੇ ਕੁੱਤੇ ਨੂੰ ਚੰਨਣ ਲਾ ਦੇਈਏ,
ਧੀ ਸੋ ਕੁੱਤੀ ਧਾਤ,
ਕੁੱਤੇ ਨੂੰ ਰਾਜ ਗੱਦੀ ਤੇ ਬਿਠਾ ਦਈਏ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹੈ ਕਿ ਕੁੱਤੇ ਰਾਜ ਬਹਾਲੀਏ, ਵੀ ਚੱਕੀ ਚੱਟਣ ਜਾਂਦਾ ਹੈ, ਵੀ ਚੱਕੀ ਚੱਟਾ। ਇਸੇ ਪ੍ਰਕਾਰ ਕੁੱਤੇ ਦੀ ਨਿਆਈ, ਜਿਹੜੇ ਲੋਭੀ ਆਦਮੀ ਹੈ ਉਹਨਾਂ ਨੂੰ ਚੰਨਣ ਦੀ ਨਿਆਈ, ਵਿਰਾਗ ਦੇ ਬਚਨ ਸੁਣਾ ਕੇ ਚੰਨਣ ਦਾ ਟਿੱਕਾ ਲਾ
ਦਈਏ।
ਕੁੱਤੀ ਦੀ ਅੰਸ਼ੀ ਹੈ ਨਾ, ਇਹ ਕੁੱਤੀਆਂ ਮਗਰ ਹੀ ਦੌੜਦਾ ਰਹਿੰਦਾ ਹੈ। ਇਸੇ ਪ੍ਰਕਾਰ ਕੁੱਤੀ ਕ੍ਰਿਸ਼ਨਾ ਦੀ ਧਾਨ ਤਾਂ ਸਵੈਓ, ਹਰ ਵਕਤ ਮਾਇਆ ਰੂਪੀ ਕੁੱਤੀ ਵੱਲ ਨਹੀਂ ਦੌੜਦਾ ਰਹਿੰਦਾ ਹੈ। ਇਸ ਪ੍ਰਕਾਰ ਦੀ ਹਾਲਤ ਹੈ ਉਸਦੀ।
ਬੋਲਾ ਜੇ ਸਮਝਾਈਏ,
ਅਜੇ ਮਹਾਰਾਜ ਜੇ ਸਮਝਾਈਏ, ਸਮਝ ਜੂ ਮਹਾਰਾਜ ਕਹਿੰਦੇ ਬੋਲੇ ਨੂੰ ਜੇ ਭਾਈ ਸਮਝਾਉਣਾ ਕਰੀਏ।
ਪੜੀਏ ਸਿਮਰਤ ਪਾਠ,
ਉਹਦੇ ਕੋਲ 27 ਸਿਮਰਤੀਆਂ ਤੇ 18-9 ਵਿਆਕਰਨਾਂ ਦੇ ਪਾਠ ਪੜ੍ਹ ਲਈਏ, ਬੋਲੇ ਨੂੰ ਸਮਝ ਆਉਣੀ ਹੈ, ਕੁਛ ਨਹੀਂ ਸਮਝਣਾ, ਉਹ ਤਾਂ ਨਿਸ ਕਹੀਏ ਤੂੰ ਸਮਝੇ ਕੋਲ, ਰਾਤ ਕਹੋਗੇ ਤਾਂ ਸਵੇਰ ਸਮਝੇਗਾ। ਇਸੇ ਪ੍ਰਕਾਰ
ਬੋਲਾ ਜੇ ਸਮਝਾਇਆ,
ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਰਹਿਤ ਹੈ ਜਿਹੜਾ ਪੁਰਸ਼, ਜਿਹਨੂੰ ਸਰਦਾ ਹੈ ਨੀ ਤੇ ਭਰੋਸਾ ਹੈ ਨੀ, ਉਹਨੂੰ ਜੇ ਸਮਝਾਉਣਾ ਚਾਹੀਏ।
ਪੜੀਏ ਸਿਮਰਤ ਪਾਠ,
27 ਸਿਮਰਤੀਆਂ 9 ਵਿਆਕਰਨਾਂ ਦੇ ਪਾਠ ਪੜ੍ਹ ਲਈਏ, ਉਹ ਉੱਕਾ ਹੀ ਨੀ ਸਮਝਦਾ ਹੈ, ਸਰਦਾ ਨੀ ਦਿਸਦੀ ਤੇ ਭਰੋਸਾ ਨੀ ਹੈ।
ਅੰਧਾ ਚਾਨਣ ਰੱਖੀਏ,
ਨਾਲੇ ਬੋਲੇ ਨੂੰ ਸਹਿਮਤ ਕਰੀਏ ਫੇਰ ਤਾਂ ਸਮਝ ਆਉਂਦਾ। ਮਹਾਰਾਜ ਕਹਿੰਦੇ ਮਰਜਾਨੇ ਆ, ਜੇ ਇਹਨੇ ਦੇ ਅੱਗੇ ਚਾਨਣ ਰੱਖ ਦੀ ਅੱਖਾਂ ਤੋਂ ਹੀਣੇ ਦੇ,
ਦੀਵੇ ਬਲਹਿ ਪਚਾਸ,
50 ਦੀਵੇ ਬਾਲ ਦਈਏ, ਦੀਪ ਮਾਲਾ ਜਗਾ ਦਈਏ, ਫਿਰ ਉਹਨੂੰ ਰੋਸ਼ਨੀ ਨੀ ਹੁੰਦੀ, ਪੈਰਾਂ ਦੇ ਨਾਲ ਮਿੱਧਾ ਹੀ ਦੀਵੇ ਤੁਰਿਆ ਜਾਏਗਾ, ਉਸ ਨੂੰ ਕੋਈ ਗਿਆਨ ਨੀ ਹੈ ਚਾਨਣ ਦਾ। ਇਸੇ ਪ੍ਰਕਾਰ
ਅੰਧਾ ਚਾਨਣ ਰੱਖੀਏ,
ਅੰਧਾ ਜੀ ਦੇ ਮਨਭੁਗ ਰੂਪੀ ਨੇਤਰਾਂ 'ਚ ਗਿਆਨ ਰੂਪੀ ਚਾਨਣ ਨੀ, ਉਹਦੇ ਅੱਗੇ ਰੱਖ ਦਈਏ।
ਦੀਵੇ ਬਲਹਿ ਪਚਾਸ,
27 ਸਿਮਰਤੀਆਂ, 18 ਪੁਰਾਣ, 4 ਵੇਦ, ਇਸ ਪ੍ਰਕਾਰ ਤੇ ਇੱਕ ਲੋਕਕ ਵਿਵਹਾਰਕ ਗਿਆਨ, ਇਹ 50 ਦੀਵੇ ਬਾਲ ਦਈਏ ਤੇ ਫਿਰ ਵੀ ਉਹ ਅੰਧਾ ਹੀ ਰਹਿੰਦਾ, ਅਗਿਆਨੀ ਰਹਿੰਦਾ, ਕਿਸੇ ਪ੍ਰਕਾਰ ਦਾ ਉਹਨੂੰ ਬੋਧ ਨਹੀਂ ਹੁੰਦਾ ਹੈ।
ਚੌਣੇ ਸੋਏ ਨਾ ਪਾਈਏ,
ਮਹਾਰਾਜ ਸੂਰਮੇ ਨੂੰ ਹੱਥੋਂ ਫੜ ਕੇ ਤੁਰ ਪੈਂਦਾ। ਮਹਾਰਾਜ ਕਹਿੰਦੇ ਚੌਣੇ ਸੋਏ ਨਾ ਪਾਈਏ, ਮਰਦਾਨੇ ਆ, ਜੇ ਚੌਖੜ ਜਿਹੜਾ ਪਸ਼ੂ ਹੈ ਉਹਨੂੰ ਸੋਇਨਾ ਪਾ ਦਈਏ,
ਚੁਣ ਚੁਣ ਖਾਵੇ ਘਾਸ,
ਚੌਖੜ ਪਸ਼ੂ ਦਾ ਸੁਭਾਅ ਹੁੰਦਾ ਘਾਹ ਵਿੱਚੋਂ ਚੁਣ ਚੁਣ ਕੇ ਖਾ ਜਾਂਦਾ ਤੇ ਉਹ ਸੋਇਨੇ ਨੂੰ ਨਹੀਂ ਖਾਂਦਾ, ਸੋਇਨਾ ਪਿਆ ਰਹਿਣ ਦਿੰਦਾ। ਇਸੇ ਪ੍ਰਕਾਰ ਚੌਣੇ ਗਊਆਂ ਆਦਿਕ ਬੱਗ ਆਦਿਕਾਂ ਨੂੰ ਜੇ ਸੋਇਨਾ ਪਾ ਦਈਏ, ਉਹ ਘਾਹ ਹੀ ਚੁਣ ਚੁਣ ਕੇ ਖਾ ਜਾਂਦੀਆਂ, ਵਿੱਚੋਂ ਸੋਇਨਾ ਨਹੀਂ ਖਾਂਦੀਆਂ। ਇਸੇ ਪ੍ਰਕਾਰ ਚੌਣੇ ਦੀ ਨਿਆਈ, ਪਸ਼ੂ ਬਿਰਤੀ ਵਾਲੇ ਜਿਹੜੇ ਪੁਰਖ ਹਨਗੇ ਉਹਨੂੰ ਸੋਇਨੇ ਸ਼ੁੱਧ ਸਰੂਪ ਪਰਮੇਸ਼ੁਰ ਦੇ ਗਿਆਨ ਦੀਆਂ ਜੇ ਗੱਲਾਂ ਪਰੋਸ ਕੇ ਪਾ ਦਈਏ ਦ੍ਰਿਸ਼ਟਾਂਤਾਂ ਦੁਆਰਾ,
ਚੁਣ ਚੁਣ ਖਾਵੇ ਘਾਹ,
ਚੁਣ ਚੁਣ ਕੇ ਘਾਹ ਹੀ ਖਾਂਦਾ ਹੈ। ਇੱਕ ਮਹਾਤਮਾ ਸਨ, ਉਹਨਾਂ ਨੇ ਦੋਹਰਾ ਬੋਲਿਆ, ਕਹਿੰਦੇ ਕਿੰਨ ਕੈਲਾਸ਼ ਸੁਮੇਰ ਕਿੰਨ ਅਲੀ ਅਲ ਲਟਕੰਤ, ਮਾਨੋ ਪੂਜਾ ਸਿਕੰਦਰੀ, ਪਾਵਕ ਮਨਾ ਕਰਨ। ਇਹ ਸਿਕੰਦਰ ਬਾਦਸ਼ਾਹ ਦੀਆਂ ਆਦਮ ਸਿਕੰਦਰ ਹੋਇਆ ਇੱਕ ਸਮੁੰਦਰ ਵਿੱਚ ਜਿੱਥੇ ਬਹੁਤ ਸਾਰੀ ਬੜਵਾ ਨਾਲ ਲਗਨੀ ਸਾੜਦੀ ਹੈ, ਉਹ ਸਥਾਨ ਵਿੱਚ ਪੂਤਲੀਆਂ ਜਿਹੀਆਂ ਬਣਾਈਆਂ ਜਿਵੇਂ ਬਾਹਾਂ ਹਿਲਦੀਆਂ ਹੁੰਦੀਆਂ, ਐਂ ਹਿਲਦੀਆਂ ਜਹਾਜ਼ਾਂ ਨੂੰ ਪਾਸੇ ਰੱਖਣ ਵਾਸਤੇ ਕਿ ਇੱਥੇ ਨਾ ਆਇਓ, ਇੱਥੇ ਬੜਵਾ ਨਾਲ ਲਗਨੀ ਹੈ ਕਿ ਪੈ ਕੇ ਸਮੁੰਦਰ ਦੇ ਜਹਾਜ਼ ਜਾ ਜਾਏਗਾ, ਸੜ ਜਾਏਗਾ ਵਿੱਚੇ ਹੀ ਅੱਗ ਦੇ। ਉਹ ਫਿਰ ਜਹਾਜ਼ ਲੰਘਾਉਣ ਵਾਲੇ ਜਿਹੜੇ ਉਹ ਸੈਨਿਕਾਂ ਵੇਖ ਕੇ ਪਾਸੇ ਜਹਾਜ਼ ਲੈ ਕੇ ਜਾਂਦੇ ਸਮੁੰਦਰ ਦੇ ਵਿੱਚ ਬੈਰੀ ਜਹਾਜ਼ ਵਾਲੇ। ਇਸੇ ਪ੍ਰਕਾਰ ਦ੍ਰਿਸ਼ਟਾਂਤ ਦਿੱਤਾ ਉਹ ਸੰਤ ਨੇ, ਕਹਿੰਦੇ ਕਿੰ ਕੈਲਾਸ, ਕੀ ਹੈ ਕੈਲਾਸ ਇਹੋ ਜਿਹਾ ਸੋਹਣਾ, ਤੇ ਕੀ ਹੈ ਸੁਮੇਰ ਪਰਬਤ, ਅਲੀ ਅਦਰ ਲਟਕੰਤ, ਅਲੀ ਨਕੌੜਾ ਜਿਹਾ ਹੁੰਦਾ ਹੈ ਨੱਕ ਦੇ ਵਿੱਚ ਪਾਇਆ ਹੋਇਆ, ਅਦਰ ਨਾਮ ਬੁੱਲਾਂ ਦਾ, ਬੁੱਲਾਂ ਤੇ ਕਹਿੰਦੇ ਨਕੌੜਾ ਜਿਹਾ ਲੜਕਦਾ ਨਾ ਮਛਲੀ ਜਾਂ ਨਕੌੜਾ ਛੋਟਾ ਹੁੰਦਾ ਹੈ ਉਹ ਪਾਇਆ ਹੋਇਆ ਲੜਕਦਾ ਨਾ ਜਿਹੜਾ। ਇਹ ਕਹਿੰਦੇ ਕੀ ਸਰੀਰ ਦੀ ਸਿਫਤ ਕਰੀਏ, ਕੈਲਾਸ ਪਰਬਤ ਚਾਂਦੀ ਵਰਗਾ ਸਰੀਰ ਹੈ, ਤੇ ਕੀ ਸੁਮੇਰ ਦੀ ਸਿਫਤ ਕਰੀਏ, ਅਸੀਂ ਜੀ ਸੋਨੇ ਦੀ ਮਛਲੀ ਲਮਕਦੀ ਹੈ। ਉਹ ਦੇਖੋ ਕਹਿੰਦੇ ਹੈ ਸਾਧ, ਕਹਿੰਦੇ ਬਣ ਕੇ ਕਿੰਨੀਆਂ ਗੱਲਾਂ ਕਰਦਾ, ਅਗਲੀ ਤੁਕ ਨਹੀਂ ਉਹਦੀ ਸਮਝੀ, ਮਾਨੋ ਪੂਜਾ ਸਿਕੰਦਰੀ ਪਾਵਕ ਮਨੇ ਕਰੰਦ ਕਰੰਤ। ਕਹਿੰਦੇ ਅੱਗ ਦੀ ਲਾਟ ਨੂੰ ਜਿਵੇਂ ਸਿਕੰਦਰ ਦੀਆਂ ਬਾਹਾਂ ਲਾਈਆਂ ਸਮੁੰਦਰ ਕੇ ਰੋਕਦੇ ਵੀ ਇੱਧਰ ਨਾ ਆਇਓ, ਸੜ ਜਾਓਗੇ ਸੜ ਜਾਓਗੇ, ਇਹ ਨਕੌੜਾ ਨਹੀਂ ਕਹਿੰਦੇ ਲਮਕਦਾ, ਇਹ ਅੱਗ ਦੇ ਸਮੁੰਦਰ ਵਿੱਚੋਂ ਬਚਾਅ ਵਾਸਤੇ ਕਹਿ ਰਹੇ ਵੀ ਇੱਧਰ ਨਾ ਆਇਓ ਮਰ ਜਾਓਗੇ। ਇਹ ਮਤਲਬ ਹੈ ਇਸ ਪ੍ਰਕਾਰ ਚੌਣੇ ਸੋਇਨਾ ਪਾਈਏ, ਚੌਣੇ ਮੂਰਖ ਪਸ਼ੂ ਦੀ ਨਾਈ, ਸੋਨੇ ਸ਼ੁੱਧ ਵਚਨ ਜਿਹੜੇ ਵਿਸ਼ਵਾਨ ਦੇ ਕੇ ਇਹ ਸੋਇਨਾ ਪਰੋਸ ਕੇ ਪਾ
ਦਈਏ।
ਪਿਛੇ ਦੀਆਂ ਗੱਲਾਂ ਹੀ ਚੇਤੇ ਕਰਦਾ, ਇਹ ਘਾਹ ਹੀ ਚੁਣ ਚੁਣ ਕੇ ਖਾਂਦਾ ਹੈ, ਬ੍ਰਹਮ ਗਿਆਨ ਵਾਲੀ ਗੱਲ ਉੱਕਾ ਹੀ ਨਹੀਂ ਚੇਤੇ ਕਰਦਾ।
ਲੋਹਾ ਮਾਰਨ ਪਾਈਏ,
ਇਸੇ ਪ੍ਰਕਾਰ ਹੋਰ ਵਿਸ਼ਵਾਨ ਸਮਝਣੇ ਬੇਅੰਤ ਜਿੰਨੇ ਬਣਦੇ ਹਨ।
ਲੋਹਾ ਮਾਰਨ ਪਾਈਏ,
ਜੇ ਥੋੜਾ ਬਹੁਤ ਪਸ਼ੂ ਨੂੰ ਕੁੱਟੀਏ ਫਿਰ ਤਾਂ ਆਖੇ ਲੱਗ ਜਾਂਦਾ। ਮਹਾਰਾਜ ਸਾਹਿਬ ਕਹਿੰਦੇ ਮਰਦਾਨੇ ਲੋਹਾ ਮਾਰਨ ਪਾਈਏ, ਲੋਹੇ ਨੂੰ ਜੇ ਮਾਰਨਾ ਪਾਈਏ ਕੁੱਟੀਏ ਥੋੜੇ
ਮਾਰੀਏ, ਕਪਾਹ
ਉਹ ਢਲ ਕੇ ਕਪਾਹ ਵਰਗਾ ਨਰਮ ਨਹੀਂ ਹੋ ਜਾਂਦਾ। ਇਸੇ ਪ੍ਰਕਾਰ ਲੋਹੇ ਨੂੰ ਮਾਰਨ ਮਸਾਲੇ ਪਾਈ ਜਾਈਏ, ਪਾ ਪਾ ਕੇ ਮਾਰਨ ਕੁੱਟ ਕੁੱਟ ਕੇ ਹੌੜਿਆਂ ਦੇ ਨਾਲ ਮਸ਼ੀਨਾਂ ਚ ਪਾ ਕੇ ਪਾਣੀ ਬਣਾ ਦਈਏ, ਧਾਰ ਦਈਏ ਅੱਗ ਦੇ ਨਾਲ ਜੇ ਲੋਹੇ ਦੇ ਪਾਏ
ਨਾ ਹੋਏ ਕਪਾਹ,
ਧਾਰ ਕਰਕੇ ਕੋਈ ਕਪਾਹ ਵਰਗਾ ਨਰਮ ਤਾਂ ਨਹੀਂ ਬਣ ਜਾਂਦਾ, ਉਂਗਲ ਲਾ ਕੇ ਵੇਖ ਲਓ ਵਿੱਚੇ ਹੀ ਸੜ ਜੂ। ਇਸੇ ਪ੍ਰਕਾਰ ਲੋਹੇ ਦੀ ਨਿਆਈ ਜਿਹੜੇ ਲੋਭੀ ਆਦਮੀ ਹੈ ਉਹਨਾਂ ਨੂੰ ਵਿਰਾਗ ਦਾ ਮਸਾਲਾ ਪਾ ਪਾ ਕੇ ਵਿਚਾਰ ਰੂਪੀ ਮਸ਼ੀਨਾਂ 'ਚ ਪਾ ਕੇ ਜੇ ਢਾਲੀਏ, ਉਹ ਢਲ ਕੇ ਕਪਾਹ ਵਰਗੇ, ਕੀ ਕਪਾਹ ਕੀ ਹੈ, ਦਇਆ ਕਪਾਹ ਸੰਤੋਖ ਸੂਤ, ਇਹ ਦਇਆ ਕਰਨ ਵਾਲਾ ਕਪਾਹ ਵਰਗਾ ਨਰਮ ਨਹੀਂ ਬਣਦਾ, ਉਹ ਸ਼ਰਾਫ ਦੇ ਕੇ ਸਾੜਨ ਵਾਲਾ ਹੀ ਰਹੂਗਾ। ਇਸ ਪ੍ਰਕਾਰ ਦੀ ਹਾਲਤ ਉਸ ਪੁਰਖ ਦੀ ਹੁੰਦੀ ਹੈ, ਆਪਣਾ ਸੁਭਾਅ ਨਹੀਂ ਉਹ ਛੱਡਦੇ ਹਨ।
ਨਾਨਕ ਮੂਰਖ ਇਹ ਗੁਣ,
ਗੁਰੂ ਸਾਹਿਬ ਨੇ ਕਹਿੰਦੇ ਮੂਰਖ ਦੇ ਅੰਦਰ ਇਹੋ ਜਿਹੇ ਗੁਣ ਸਮਝ ਲਓ, ਇਹ ਗੁਣ ਇੱਥੇ ਉਸ ਨਿੰਦਾ ਵਿਆਜ ਹੈ, ਇਹ ਉਸ ਨਿੰਦਿਆ ਦੇ ਵੀ ਬਹਾਨੇ, ਇਹ ਉਸ ਕਹੀਏ ਮੂਰਖ ਚ ਇਹੋ ਜਿਹੇ ਗੁਣ ਹੈ, ਮਤਲਬ ਉਹ ਗੁਣ ਹਨ ਮੂਰਖ ਦੇ ਅੰਦਰ।
ਬੋਲੇ ਸਦਾ ਵਿਨਾਸ਼,
ਹਰ ਵਕਤ ਜਦੋਂ ਬੋਲਦਾ ਨਾਸ ਹੋਇਆ ਹੀ ਬਚਨ ਬੋਲਦਾ, ਕਿਸੇ ਨੂੰ ਸ਼ਰਾਫ ਦੇਣ ਵਾਸਤੇ, ਕਿਸੇ ਨੂੰ ਨਾਸ ਕਰਨ ਵਾਸਤੇ, ਆਪਣੇ ਆਪ ਦਾ ਸੱਤਿਆ ਨਾਸ ਕਰ ਲਿਆ, ਦੁਨੀਆਂ ਦੇ ਨਾਸ ਕਰਨ ਵਾਲੇ ਬਚਨ ਬੋਲਦਾ, ਮਨੁੱਖ ਚ ਇਹੋ ਵੱਡਾ ਗੁਣ ਹੈ, ਇਹੋ ਹੀ ਗੁਣ ਆਪਦਾ ਸਮਝਦੇ ਆ। ਉਹ
ਮਹੱਲਾ ਪਹਿਲਾ, ਕਹਾਂ ਕੰਚਨ ਟੁੱਟੈ ਸਾਰ,
ਇਸ ਦੇ ਪਾਤਸ਼ਾਹ ਮਿਲਾਪ ਵੀ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਹਾਂ ਸਿਫਤ ਨਾਲ ਹੋ ਸਕਦਾ ਮਿਲਾਪ ਪਰਮੇਸ਼ਰ ਨਾਲ ਹੀ।
ਕਹਾਂ ਕੰਚਨ ਟੁੱਟੈ ਸਾਰ,
ਜੇ ਕਰਕੇ ਕਹਾਂ ਕਾਂਸੀ ਦਾ ਬਰਤਨ ਟੁੱਟ ਜਾਵੇ, ਜਾਂ ਕੰਚਨ ਸੋਨੇ ਦਾ ਭਾਂਡਾ ਟੁੱਟ ਜਾਵੇ, ਜਾਂ ਸਾਰ ਲੋਹੇ ਦਾ ਬਰਤਨ ਟੁੱਟ ਜਾਵੇ।
ਅਗਨੀ ਗੰਢ ਪਾਏ ਲੋਹਾਰ,
ਅੱਗ ਦੇ ਨਾਲ ਗੰਢ ਲੋਹਾਰ ਲੋਹੇ ਨੂੰ ਪਾ ਦਿੰਦਾ ਹੈ, ਠਠਿਆਰ ਕਹੇ ਕਾਂਸੀ ਦੇ ਬਰਤਨ ਨੂੰ ਪਾ ਦਿੰਦਾ ਹੈ, ਅਤੇ ਸੁਨਿਆਰ ਸੋਨੇ ਦਾ ਗੰਢ ਪਾ ਦਿੰਦਾ ਹੈ।
ਗੋੜੀ ਸੇਤੀ ਟੁੱਟੈ ਪਤਾਰ,
ਇਸੇ ਪ੍ਰਕਾਰ ਫੇਰ ਪੜ,
ਕਹਾਂ ਕੰਚਨ ਟੁੱਟੈ ਸਾਰ,
ਕਾਂਸੀ ਦੇ ਬਰਤਨ ਦੀ ਨਹੀਂ ਆਈ, ਜਿਹੜੇ ਸਕਾਮ ਕਰਮੀ ਹੈ ਉਹਨਾਂ ਦੀ ਸਵਰਗ ਦੇ ਵਾਸ਼ਨਾ ਵਿੱਚ ਜੇ ਟੁੱਟ ਜਾਏ ਬਿਰਤੀ, ਤੇ ਫੇਰ ਉਹਦੇ ਤਾਂ ਫੇਰ ਹੋਰ ਯੱਗ ਆਦਿ ਕਰਨ ਰੂਪ ਇਹ ਸਕਾਮ ਕਰਨਾ ਕਰਕੇ ਸਥਿਆਰ ਕੌਣ ਹੈ? ਜੋ ਕਰਮ ਕਾਂਡ ਵਾਲਾ ਪੁਸਤਕ ਹੈ, ਕਰਮ ਕਾਂਡ ਹੀ ਲੋਕ ਗੰਢ ਪਾ ਦਿੰਦੇ ਕਿ ਫੇਰ ਹੋਰ ਉਪਾਅ ਕਰ, ਹੋਰ ਯੱਗ ਕਰ, ਫੇਰ ਤੈਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ। ਇਹ ਕਾਂਸੀ ਦੇ ਬਰਤਨ ਟੁੱਟਿਆ ਹੋਇਆ ਦੀ ਨਹੀਂ ਆਈ, ਜਿਵੇਂ ਜਾਪੀ ਰਾਜਾ ਡਿੱਗ ਪਿਆ ਸੀ, ਫਿਰ ਇਹਦੇ ਦੋਹਤਿਆਂ ਨੇ ਇਹਨੂੰ ਪੁੰਨ ਦੇ ਕੇ ਸਵਰਗ 'ਚ ਪਹੁੰਚਾਉਣਾ ਚਾਹਿਆ ਸੀ। ਇਸ ਪ੍ਰਕਾਰ ਕੰਚਨ ਸਵੈ ਨੇ ਆਪਣੇ ਕਹੇ ਦੇ ਕਾਂਸੀ ਦੇ ਬਰਤਨ ਵਾਂਗੂ ਜੀ ਵੀ ਸਵਰਗ ਵਿੱਚੋਂ ਟੁੱਟ ਜਾਵੇ, ਪੁੰਨ ਨਾਸ ਹੋ ਜਾਣ, ਆਪਣੀ ਵਡਿਆਈ ਕਰਨ ਕਰਕੇ ਜਜਾਤੀ ਦੇ ਸਾਰੇ ਪੁੰਨ ਨਾਸ ਹੋ ਗਏ ਸੀ। ਇਸ ਪ੍ਰਕਾਰ ਠਠਿਆਰ ਵੀ ਨਹੀਂ ਆਈ, ਜਿਹੜੇ ਕਰਮ ਕਾਂਡੀ ਹੈ ਉਹ ਗੰਢ ਪਾ ਦਿੰਦੇ ਹਨ, ਫਿਰ ਸਵਰਗ ਨੂੰ ਪੁੰਨ ਦੇ ਕੇ ਪਹੁੰਚਾ ਦਿੰਦੇ ਹੈ। ਦੂਸਰਾ ਲੋਹੇ ਦੀ ਨਹੀਂ ਆਈ, ਜਿਹੜੇ ਇਹ ਦੁਨੀਆਂ ਦੇ ਲੋਭੀ ਲੋਕ ਹੈ ਉਹ ਲੁਹਾਰ ਦੀ ਨਹੀਂ ਆਈ, ਜਿਹੜੇ ਲੋਕ ਹਨਗੇ ਦੁਨੀਆਂ ਦੇ ਉੱਦਮੀ ਪੁਰਖ, ਉਹ ਦੁਨੀਆਂ ਦੇ ਅੰਦਰ ਵਿਹਾਰਾਂ ਰੂਪੀ ਉੱਦਮ ਕਰਕੇ ਉਹ ਦੁਨੀਆਂ ਦੇ ਸੁਖਾਂ ਰੂਪੀ ਲੋਭ ਨੂੰ ਪੂਰਾ ਕਰਨ ਨੂੰ ਗੰਢ ਪਾ ਦਿੰਦੇ ਹਨ। ਅਤੇ ਕੰਚਨ ਦੀ ਨਹੀਂ ਸੋਏ ਨੇ, ਸ਼ੁੱਧ ਚਿੱਤ ਵਾਲੇ ਜਿਹੜੇ ਹਨ ਉਹਨਾਂ ਦੀ ਸੰਗਤ ਕਰਨ ਵਾਲੇ ਸੁਨਿਆਰ ਕੌਣ ਹਨਗੇ? ਧੀਰਜ ਵਾਲੇ ਪੁਰਖ, ਉਹਨਾਂ ਦੇ ਅੰਦਰ ਪਰਮੇਸ਼ੁਰ ਦੇ ਸ਼ੁੱਧ ਬਿਰਤੀ ਦਾ ਗੰਢ ਪਾ ਦਿੰਦੇ ਹਨ। ਅਗਨੀ ਤਪ ਰੂਪੀ ਅੱਗ ਦੇ ਨਾਲ ਗੰਢ ਪੈਂਦਾ ਹੈ।
ਗੋਰੀ ਸੇਤੀ ਤੁੱਟੈ ਪਧਾਰ,
ਗੋਰੀ ਸੇਤੀ ਤੁੱਟੈ ਪਧਾਰ, ਗੋਰੀ ਇਸਤਰੀ ਦੀ ਆਪਣੇ ਪਤੀ ਨਾਲੋਂ ਕੋਈ ਪ੍ਰੀਤ ਟੁੱਟਦੀ ਹੋਵੇ,
ਉਤੀ ਗੰਢ ਪਵੈ ਸੰਸਾਰ,
ਜੇ ਉਹਨਾਂ ਦੇ ਘਰ ਵਿੱਚ ਪੁੱਤਰ ਪੈਦਾ ਹੋ ਜੇ ਫਿਰ ਸੰਸਾਰ ਦੇ ਸੰਬੰਧ ਦਾ ਗੰਢ ਪ੍ਰੇਮ ਪੈ ਜਾਂਦਾ, ਫਿਰ ਪ੍ਰੇਮ ਪੈਦਾ ਹੋ ਜਾਂਦਾ, ਹੋਊ ਪੁੱਤਰ ਤਾਂ ਹੈ ਨਾ ਸਾਡੇ ਘਰ ਵਿੱਚ, ਇਸ ਪ੍ਰਕਾਰ ਮਿਲਾਪ ਹੋ ਜਾਂਦਾ। ਇਸੇ ਪ੍ਰਕਾਰ
ਗੋਰੀ ਸੇਤੀ ਤੁੱਟੈ ਪਧਾਰ,
ਗੋਰੀ ਦੀ ਨਹੀਂ ਆਈ, ਜਿਹੜੇ ਜਿਗਿਆਸੂ ਹੈ ਉਹਨਾਂ ਦੀ ਗੁਰਾਂ ਦੇ ਨਾਲ ਜੋ ਟੁੱਟ ਜਾਵੇ ਪ੍ਰੀਤੀ,
ਉਤੀ ਗੰਢ ਪਵੈ ਸੰਸਾਰ,
ਜਿਗਿਆਸੂ ਨੂੰ ਗਿਆਨ ਹੋ ਜਾਵੇ ਗੁਰਾਂ ਦੇ ਮਹਾਂਵਾਕ ਦੁਆਰਾ, ਫਿਰ ਉਹਨਾਂ ਦਾ ਗੰਢ ਪੈ ਜਾਂਦਾ, ਗਿਆਨ ਰੂਪੀ ਪੁੱਤਰ ਪੈਦਾ ਹੋ ਜਾਵੇ, ਸੰਸਾਰ ਦੇ ਅੰਦਰ ਗੁਰੂ ਦੇ ਨਾਲ ਸਿੱਖ ਦਾ ਸੰਬੰਧ ਹੋ ਜਾਂਦਾ।
ਰਾਜਾ ਮੰਗੇ ਦਿੱਤੇ ਗੰਢ ਪਾਤਸ਼ਾਹ
ਜੇ ਮੰਗੇ ਪ੍ਰਜਾ ਦੇ ਪਾਸੋਂ ਦੇਈਏ ਤਾਂ ਉਹਦੇ ਨਾਲ ਮਿਲਾਪ ਹੁੰਦਾ ਹੈ। ਇਸੇ ਪ੍ਰਕਾਰ ਰਾਜਾ ਜਿਹੜਾ ਮਨ ਹੈ ਇਹ ਜੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੀ ਅਕਾਲ ਪੁਰਖ ਪਾਤਸ਼ਾਹ ਨੂੰ ਦੇ ਦਈਏ ਤਾਂ ਪਰਮੇਸ਼ੁਰ ਨਾਲ ਪ੍ਰੀਤੀ ਹੁੰਦੀ ਹੈ। ਮਨ ਦੇ ਰਾਮ ਲੀਆ ਹੈ ਮੋਲ,
ਭੁੱਖਿਆਂ ਗੰਢ ਪਵੈ ਜਾਂ ਖਾਏ,
ਭੁੱਖਿਆਂ ਦੀ ਗੰਢ ਤਾਂ ਪੈਂਦਾ ਜੇ ਉਹਨੂੰ ਖਾਣ ਪੀਣ ਨੂੰ ਮਿਲੇ, ਭੁੱਖਾ ਆਦਮੀ ਖਾ ਲਵੇ ਤੇ ਫਿਰ ਉਹਨਾਂ ਦਾ ਪ੍ਰੇਮ ਪੈ ਜਾਂਦਾ, ਨਹੀਂ ਤਾਂ ਭੁੱਖਾ ਵੱਧ ਸਿੱਖਾ ਹੀ ਦਿੰਦਾ ਰਹਿੰਦਾ। ਇਸੇ ਪ੍ਰਕਾਰ ਭੁੱਖੇ ਜਿਹੜੇ ਪੁਰਖ ਹਨਗੇ ਪਦਾਰਥਾਂ ਦੇ, ਉਹਨਾਂ ਦੇ ਤਾਂ ਹੀ ਖਾਣ ਪੀਣ ਨੂੰ ਕੋਈ ਮਿਲਦਾ ਰਹੇ ਤਾਂ ਉਹਨਾਂ ਦਾ ਮਿਲਾਪ ਬਣਿਆ ਰਹਿੰਦਾ ਦੁਨੀਆਂ ਦੇ ਲੋਕਾਂ ਦਾ।
ਕਾਲਾ ਗੰਢ ਨਦੀਆ ਨੀ ਝੋਲ,
ਕਾਲ ਜਿਹੜਾ ਪਿਆ ਹੋਵੇ, ਕਾਲ ਪਿਆ ਤੋਂ ਫਿਰ ਦੁਨੀਆਂ ਦੇ ਸੋਹਣੇ ਸਮੇਂ ਲੱਗਣ ਦਾ ਗੰਢ ਪੈਂਦਾ, ਮਿਲਾਪ ਹੁੰਦਾ। ਜੇ ਇੰਨਾ ਮੀਂਹ ਪਵੇ, ਝੋਲੇ ਵੱਗ ਵਾ ਕੇ ਨਦੀਆਂ ਵੱਗ ਕੇ ਤੁਰ ਪਵੇ ਪਾਣੀ, ਫਿਰ ਕਾਲ ਚੱਕਿਆ ਜਾਂਦਾ ਹੈ। ਇਸੇ ਪ੍ਰਕਾਰ ਕਾਲ ਅਗਿਆਨ ਜਿਹੜਾ ਹੈ ਇਹ, ਜੇ ਕਰਕੇ ਪ੍ਰੇਮ ਦੀਆਂ ਨਦੀਆਂ ਵਹਿਣ ਲੱਗ ਜਾਣ, ਗੁਰੂ ਸਾਹਿਬ ਬੱਦਲ ਜੀ ਨੇ ਕਿਰਪਾ ਕਰਕੇ ਵਰਖਾ ਕਰ ਦੇਣ, ਝੋਲੇ ਪ੍ਰੇਮ ਦੇ ਦੇ ਦੇਣ, ਅਤੇ ਫਿਰ ਇਹ ਕਾਲ ਜਿਹੜਾ ਕਾਲਾ ਗਿਆਨ ਹੈ ਇਹਦੀ ਨਿਵਰਤੀ ਕਰਕੇ ਸੋਹਣੇ ਸਮੇਂ ਦੀ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਦਾ ਇਹ ਗੰਢ ਮਿਲਾਪ ਹੋ ਜਾਂਦਾ ਹੈ।
ਗੰਢ ਪ੍ਰੀਤੀ ਮਿੱਠੇ ਬੋਲ,
ਮਿੱਠੇ ਬਚਨ ਬੋਲਣੇ ਕਰਕੇ ਪ੍ਰੇਮ ਵਾਲੀ ਗੰਢ ਪੈ ਜਾਂਦੀ ਹੈ, ਕੌੜੇ ਬਚਨ ਬੋਲਣੇ ਕਰਕੇ ਪ੍ਰੀਤੀ ਟੁੱਟ ਜਾਂਦੀ ਹੈ। ਇਵੇਂ ਜਿਨ੍ਹਾਂ ਦੇ ਅੰਦਰ ਪ੍ਰੀਤ ਹੈ ਮਿੱਠੇ ਬਚਨ ਬੋਲਦੇ ਹੈ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ।
ਵੇਦਾ ਗੰਢ ਬੋਲੇ ਸੱਚ ਕੋ,
ਵੇਦਾਂ ਦੇ ਨਾਲ ਗੰਢ ਪ੍ਰੇਮ ਉਹਨਾਂ ਦਾ ਹੈ ਜਿਹੜਾ ਕੋਈ ਸੱਚ ਬੋਲਣ ਲੱਗੇ, ਸੱਚ ਬੋਲਣੇ ਕਰਕੇ ਵੇਦ ਗਿਆਨ ਨਾਲ ਗੰਢ ਪੈ ਜਾਂਦਾ ਹੈ।
ਮੋਇਆ ਗੰਢ ਨੇਕੀ ਸੱਤ ਹੋਏ,
ਮੋਇਆ ਆਦਮੀਆਂ ਦਾ ਸੰਸਾਰ ਨਾਲ ਉਹਨਾਂ ਦਾ ਗੰਢ ਹੈ ਜਿਨ੍ਹਾਂ ਨੇ ਕੋਈ ਸੱਚਾ ਨੇਕੀ ਵਾਲਾ ਕੰਮ ਕੀਤਾ ਹੋਵੇ, ਉਹ ਸਾਰਿਆਂ ਦੇ ਬਜ਼ੁਰਗ ਚੇਤੇ ਰਹਿੰਦੇ ਹਨਗੇ। ਇਸ ਪ੍ਰਕਾਰ ਜਿਹੜਾ ਜੀਵਤ ਭਾਵ ਤੋਂ ਮਰਿਆ ਹੋਇਆ ਉਹਨਾਂ ਦੇ ਸੱਚੇ ਪਰਮੇਸ਼ੁਰ ਨਾਲ ਗੰਢ ਮਿਲਾਪ ਹੋ ਜਾਂਦਾ ਹੈ।
ਏਕ ਗੰਢ ਵਰਤੈ ਸੰਸਾਰ,
ਇਹਨੇ ਕੁ ਦੁਨੀਆਂ ਦੀਆਂ ਮੁਹੱਬਤਾਂ ਦੀ ਸਾਰਾ ਸੰਸਾਰ ਵਰਤ ਰਿਹਾ ਹੈ।
ਮੂਰਖ ਗੰਢ ਪਵੈ ਲੋਹੇ ਮਾਰ,
ਮੂਰਖ ਪੁਰਖ ਹੈ ਜਿਹੜਾ ਉਹਦੇ ਨਾਲ ਗੰਢ ਪੈਂਦਾ ਉਹਦੇ ਵੱਲੋਂ ਮੂੰਹ ਹੀ ਮਾਰ ਛੱਡੀਏ, ਉਹਦੇ ਨਾਲ ਬੋਲੀਏ ਹੀ ਨਾ, ਫਿਰ ਚੰਗਾ ਰਹਿੰਦਾ। ਅਤੇ ਜੇ ਵਾਲਾ ਮੂਰਖ ਮਗਰ ਕਨੇਰਿਆਂ 'ਤੇ ਚੜੇ ਹੀ ਰਹੇ ਉਹਦੇ ਮੂੰਹ 'ਚ ਕੋਈ ਨਾ ਗੱਫਾ ਮਾਰ ਛੱਡੀਏ, ਜੇ ਗੱਫੇ ਖਾ ਕੇ ਵੀ ਨਾ ਹਟੇ ਫਿਰ ਮੂੰਹ 'ਤੇ ਜਿਹੜਾ ਟਿਕਾ ਕੇ ਦੰਦ ਵੀ ਸਾਰੇ ਭਾਵੇਂ ਨਿਕਲ ਜਾਣ, ਇਉਂ ਕਰ ਦਈਏ ਉਹਦੇ ਨਾਲ ਗੰਢ ਇਸੇ ਤਰ੍ਹਾਂ ਹੀ ਪੈ ਸਕਦਾ, ਹੋਰ ਕੋਈ ਤਰੀਕਾ ਨਹੀਂ। ਇਸੇ ਪ੍ਰਕਾਰ ਇਹ ਦ੍ਰਿਸ਼ਟਾਂਤ ਹੈ, ਜਿਵੇਂ
ਮੂਰਖ ਗੰਢ ਪਵੈ ਮੋਹੇ ਮਾਰ,
ਮੂਰਖ ਜਿਹੜਾ ਮਨ ਹੈ ਇਸਦੇ ਇਹਨੂੰ ਇਹਦੇ ਮੋਹ ਆਦਿਕ ਮਾਰ ਦਈਏ ਤਾਂ ਪਰਮੇਸ਼ੁਰ ਨਾਲ ਗੰਢ ਪੈਂਦਾ ਇਸ ਮਨ ਦਾ।
ਨਾਨਕ ਆਖੈ ਇਹੋ ਵਿਚਾਰ,
ਨਾਨਕ ਦੇਵ ਜੀ ਕਹਿੰਦੇ ਨੇ ਵਿਚਾਰ ਨਿਰਣਾ ਅਸੀਂ ਆਖਦੇ ਹਾਂ।
ਸਿਮਤੀ ਗੰਢ ਪਵੈ ਦਰਬਾਰ,
ਇਹਨੇ ਦ੍ਰਿਸ਼ਟਾਂਤ ਦਿੱਤੇ ਤੇ ਦਾ ਦ੍ਰਿਸ਼ਟਾਂਤ ਦਿੱਤੇ ਹੈ, ਕਿਉਂ ਵਾਹਿਗੁਰੂ ਦੀ ਸਿਫਤ ਕਰਨੇ ਕਰਕੇ ਦਰਬਾਰ ਸੱਚਖੰਡ ਵਿੱਚ ਗੰਨ ਮਿਲਾਪ ਪੈਂਦਾ ਹੈ।
ਪੌੜੀ ਆਪੇ ਕੁਦਰਤ ਸਾਜ ਕੈ,
ਮੇਰੇ ਵਾਹਿਗੁਰੂ ਕੁਦਰਤ ਦੁਆਰਾ ਸਾਰੀ ਸੀ ਤੂੰ ਸਾਜਣਾ ਕੀਤਾ ਹੈ।
ਆਪੇ ਕਰੇ ਵਿਚਾਰ,
ਉਹਨਾਂ ਦਾ ਵਿਚਾਰ ਕਰਦਾ ਚੰਗੇ ਮੰਦੇ ਸੁਭਾਵਾਂ ਦਾ।
ਇੱਕ ਖੋਟੇ ਇੱਕ ਖਰੇ,
ਇੱਕ ਖੋਟੇ ਜਿਹੜੇ ਧਰਮ ਤੋਂ ਹੀਣੇ ਹਨ, ਖੁਟਿਆਈ ਕਰਮ ਕਰਨ ਵਾਲੇ, ਕਾਮ ਕ੍ਰੋਧ ਵਾਲੇ, ਇਹ ਖਰੇ ਸਤਸੰਤੋਖ ਦਿਆ ਧਰਮ ਵਾਲੇ ਧਰਮੀ ਹਨ।
ਆਪੇ ਪਰਖਣਹਾਰ,
ਪਰਖ ਕਰਨ ਵਾਲਾ ਵੀ ਮੇਰਾ ਵਾਹਿਗੁਰੂ ਆਪ ਹੀ ਹੈ।
ਖਰੇ ਖਜ਼ਾਨੇ ਪਾਈਏ,
ਜਿਹੜੇ ਖਰੇ ਧਰਮ ਪੱਕੇ ਹਨ, ਸਚਿਆਈ ਵਾਲੇ ਹਨ, ਉਹਨਾਂ ਨੂੰ ਪ੍ਰਵਾਨਗੀ ਨੂੰ ਖਜ਼ਾਨੇ ਚਾਵਲ ਭੇਜਦਾ ਰੂਪੀ ਖਜ਼ਾਨੇ ਚ ਪਾ ਲੈਂਦਾ ਹੈ।
ਖੋਟੇ ਸਤੀਏ ਬਾਹਰ ਵਾਰ,
ਖੋਟੇ ਰੁਪਈਏ ਜਿਹੜੇ ਹੁੰਦੇ ਉਹ ਖਜ਼ਾਨੇ ਚ ਨਹੀਂ ਪਾਏ ਜਾਂਦੇ, ਉਹ ਬਾਰ ਬਾਰ ਸਿੱਟੇ ਜਾਂਦੇ ਹਨਗੇ। ਇਸੇ ਪ੍ਰਕਾਰ ਬਾਹਰ ਤੋਂ ਦਰਵਾਜ਼ੇ ਤੋਂ ਬਾਹਰ ਖਜ਼ਾਨੇ ਤੋਂ ਕੱਢ ਕੇ ਸਿੱਟੇ ਜਾਂਦੇ ਹੈ। ਇਸੇ ਪ੍ਰਕਾਰ ਜਿਹੜੇ
ਖੋਟੇ ਸਤੀਏ ਬਾਹਰ ਵਾਰ, ਖਰੇ ਖਜ਼ਾਨੇ ਖਜ਼ਾਨੇ ਪਾਈ ਹੈ,
ਖਰੇ ਹਨ ਧਰਮ ਤੋਂ ਪੱਕੇ, ਉਹ ਖਜ਼ਾਨੇ ਵਾਹਿਗੁਰੂ ਚ ਭੇਦ ਹੋਣ ਰੂਪ ਖਜ਼ਾਨੇ ਚ ਪਾਏ ਜਾਂਦੇ, ਜਿਉਂ ਜਲਮੇ ਦੇ ਲਾਇਕ ਖਤਾਨਾ, ਕਿਉਂ ਜੋਤੀ ਸਿੰਘ ਜੋਤ ਸਮਾਨਾ।
ਖੋਟੇ ਸਤੀਏ ਬਾਹਰ ਵਾਰ,
ਜਿਹੜੇ ਖੋਟੇ ਪੁਰਖ ਹਨਗੇ ਉਹ ਸਿੱਟੇ ਜਾਂਦੇ ਬਾਹਰ ਸੱਚੇ ਦਰਗਾਹ ਵਿੱਚੋਂ, ਬਾਹਰ ਦੁਨੀਆਂ ਦੀ ਉਜਾੜ ਵਿੱਚ, ਰਾਹ ਵਿੱਚ ਦੁਨੀਆਂ ਦੇ ਬਾਰਾਂ ਵਿੱਚ ਜੰਮਦੇ ਮਰਦੇ ਰਹਿੰਦੇ, ਬਾਰ ਬਾਰ ਕਦੇ ਕਿਸੇ ਜੂਨ ਚ ਪੈ ਗਏ, ਕਦੇ ਕਿਸੇ ਜੂਨ ਚ ਪੈ ਗਏ, ਕਿਉਂ ਖੋਟੇ ਪੁਰਖ ਜੂਨਾਂ ਵਿੱਚ ਸਿੱਟੇ ਜਾਂਦੇ ਹਨ।
ਖੋਟੇ ਸੱਚੀ ਦਰਗਾਹ ਸੁੱਤੀ ਹੈ,
ਖੋਟੇ ਜਿਹੜੇ ਸੱਚੀ ਦਰਗਾਹ ਵਿੱਚੋਂ ਸਿੱਟੇ ਜਾਂਦੇ ਹਨ, ਜੂਨਾਂ ਚ ਪਾਏ ਜਾਂਦੇ ਹੈ।
ਕਿਸ ਆਗੇ ਕਰੇ ਪੁਕਾਰ,
ਸੱਚੀ ਦਰਗਾਹ ਵਿੱਚੋਂ ਸਿੱਟੇ ਜਾਂਦੇ ਹਨ, ਉਹਨਾਂ ਨੂੰ ਥਾਂ ਨਹੀਂ ਹੁੰਦਾ ਉੱਥੇ, ਕਿਹਦੇ ਅੱਗੇ ਜਾ ਕੇ ਪੁਕਾਰ ਫਰਿਆਦਾਂ ਕਰਨਗੇ, ਕਿਸੇ ਨੂੰ ਨਹੀਂ ਪੁੱਛਣੇ।
ਸਤਿਗੁਰ ਪਿੱਛੇ ਭੱਜ ਪਵ ਹੈ,
ਉਹ ਪਾਵ ਹੈ ਜੇ ਸਤਿਗੁਰੂ ਸਾਹਿਬ ਦੇ ਪਿੱਛੇ ਛੱਡਣ ਦੇ, ਭੱਜ ਕੇ ਪੈ ਜਾਣ ਦੁਨੀਆਂ ਦੇ ਦੁੱਖਾਂ ਵੱਲੋਂ ਛੁੱਟਣ ਵਾਸਤੇ।
ਇਹ ਕਰਨੀ ਸਾਰ,
ਇਹੋ ਹੀ ਭਾਈ ਕਰਨੀ ਜਿਹੜੀ ਕਮਾਈ ਹੈ ਸਾਰ ਸ੍ਰੇਸ਼ਟ ਹੈ, ਇਹ ਕਮਾਈ ਕਰਨੀ ਚਾਹੀਦੀ ਹੈ।
ਸਤਿਗੁਰ ਖੋਟਿਆ ਉਹ ਖਰੇ ਕਰੇ,
ਮੇਰੇ ਸਤਿਗੁਰੂ ਜੀ ਇਹੋ ਜਿਹੇ ਕਿਰਪਾਲੂ ਹੈ, ਉਹ ਖੋਟਿਆਂ ਨੂੰ ਵੀ ਖਰੇ ਬਣਾ ਦਿੰਦੇ ਹਨ।
ਸ਼ਬਦ ਸਵਾਰਨ ਹਾਰ,
ਸ਼ਬਦ ਦੇ ਕਰਕੇ ਮਹਾਰਾਜ ਸਾਹਿਬ ਜ਼ਿੰਦਗੀ ਸਵਾਰਨ ਵਾਲੇ ਹੈ, ਜੋ ਗੁਰਾਂ ਦੇ ਸ਼ਬਦ ਨੂੰ ਕਮਾਉਂਦੇ ਹੈ ਉਹਨਾਂ ਦੇ ਖੋਟੇ ਸੁਭਾਅ ਮਿਟ ਜਾਂਦੇ ਹੈ, ਇਹ ਖਰੇ ਗੁਣ ਅੰਦਰ ਆ ਜਾਂਦੇ ਹਨ, ਇਹ ਸ਼ਬਦ ਵਿਦੇਸ਼ ਦੁਆਰਾ ਨਾਲ ਸਵਾਰਨ ਵਾਲੇ ਹਨ।
ਸੱਚੀ ਦਰਗਾਹ ਮੰਨੀਆਂ,
ਉਹ ਸੱਚੀ ਦਰਗਾਹ ਵਿੱਚ ਸੱਚਖੰਡ ਚ ਮੰਨੇ ਜਾਂਦੇ ਹਨ ਖਰੇ।
ਗੁਰ ਕੈ ਪ੍ਰੇਮ ਪਿਆਰ,
ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦੇ ਸ਼ਬਦ ਨਾਲ ਪ੍ਰੇਮ ਹੈ, ਤੇ ਗੁਰੂ ਸਾਹਿਬ ਦਾ ਪਿਆਰ ਹੈ ਮਨ ਵਾਣੀ ਸਰੀਰ ਵਿੱਚ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪ੍ਰੇਮ ਰੂਪੀ ਨਾਮ ਦਾ ਪਿਆਲਾ ਪਿਆਲ ਦਿੱਤਾ ਹੈ, ਉਹ ਮਨ ਵਾਣੀ ਸਰੀਰ ਕਰਕੇ ਗੁਰਾਂ ਦੇ ਪ੍ਰੇਮ ਦੇ ਪਿਆਰੇ ਹੈ ਜਿਹੜੇ, ਉਹ ਸੱਚੀ ਦਰਗਾਹ ਚ ਫਿਰ ਸੱਚੇ ਮੰਨੇ ਜਾਂਦੇ ਹਨ।
ਕਣਕ ਤਿੰਨਾਂ ਦੀ ਕੋ ਕਿਆ ਕਰੇ,
ਉਹਨਾਂ ਦੀ ਫਿਰ ਗਿਣਤੀ ਕੋਈ ਕੀ ਕਰ ਸਕਦਾ, ਵੀ ਪਿਛਲੇ ਜਨਮ ਚ ਕੀ ਸੀ, ਇਹਨਾਂ ਨੇ ਕਿਹੜੇ ਕਿਹੜੇ ਕਰਮ ਕੀਤੇ ਸੀ। ਜਦੋਂ ਲੋਹਾ ਪਾਰਸ ਨਾਲ ਸ਼ੋਹ ਜੇ ਸੋਨਾ ਬਣ ਜਾਂਦਾ, ਕਿਉਂ ਗੁਰੂ ਸਾਹਿਬ ਦਾ ਸ਼ਬਦ ਪਾਰਸ ਹੈ, ਇਹਦੇ ਨਾਲ ਜਦੋਂ ਸ਼ੋਹ ਜਾਂਦੇ, ਇਹਨਾਂ ਦੇ ਪਿਛਲੇ ਕਰਮਾਂ ਧਰਮਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਹਿਸਾਬ ਕਿਤਾਬ ਨਹੀਂ ਕੀਤਾ ਜਾਂਦਾ।
ਜੋ ਆਪ ਬਖਸ਼ੇ ਕਰਤਾ,
ਜਿਹੜੇ ਕਰਤਾਰ ਅਕਾਲ ਪੁਰਖ ਨੂੰ ਗੁਰਾਂ ਦੁਆਰਾ ਆਪ ਬਖਸ਼ ਲਏ ਹੈ, ਉਹਨਾਂ ਦੇ ਹਿਸਾਬ ਕਿਤਾਬ, ਅਜਾਮਲ ਕਿਵੇਂ ਤਾਰਤਾ, ਬੇਸਵਾ ਕਿਵੇਂ ਤਾਰਤੀ, ਮਹਾਰਾਜ ਦਾ ਨਾਮ ਹੀ ਇਹੋ ਜਿਹਾ ਹੈ, ਦੁਰਮਤ ਪਾਪ ਕਲੇਵਰ ਧੋਤਾ, ਕਿਉਂ ਜਿਹਨਾਂ ਨੂੰ ਆਪ ਕਰਤਾ ਪੁਰਖ ਨੂੰ ਬਖਸ਼ ਲਿਆ, ਉਹਨਾਂ ਦੇ ਕਿਸੇ ਪ੍ਰਕਾਰ ਕਰਮਾਂ ਧਰਮਾਂ ਦੀ, ਜਿਵੇਂ ਸਭਨਾ ਕਸਾਈ ਸੀ, ਉਹਨਾਂ ਦੀ ਕੋਈ ਕੀ ਵਿਚਾਰ ਕਰ ਸਕਦਾ ਹੈ, ਆਹ ਮੇਰੇ ਵਾਹਿਗੁਰੂ ਬਖਸ਼ ਕੇ ਖਜ਼ਾਨੇ ਚ ਪਾ ਲਏ ਹਨ।
ਸੱਚੀ ਦਰਗਹਿ ਮੰਨੀਆਂ, ਗੁਰ ਕੈ ਪ੍ਰੇਮ ਪਿਆਰ, ਕਣਕ ਤਿੰਨਾਂ ਦੀ ਕੋ ਕਿਆ ਕਰੇ, ਜੋ ਆਪ ਬਖਸ਼ੇ ਕਰਤਾਰ।
ਗੁਰੂ ਗਰੀਬ ਨਿਵਾਜ ਅੰਤਰੇ ਜਾਮੀ, ਚੋਰਠ ਮਹੱਲਾ ਪੰਜਵਾ, ਗੁਰਪੂਰਾ ਕੀਤੀ ਪੂਰੀ, ਪ੍ਰਭ ਰਵ ਰਹਿਆ ਭਰਪੂਰੀ, ਗੁਰਪੂਰਾ ਕੀਤੀ ਪੂਰੀ, ਪ੍ਰਭ ਰਵ ਰਹਿਆ ਭਰਪੂਰੀ, ਖੇਮ ਕੁਸਲ ਪਿਆ ਇਸ ਨਾਨਾ, ਭਾਰ ਬ੍ਰਹਮ ਵਿੱਚੋਂ ਕੁਰਬਾਨਾ, गुर के चरण कौल धारे बिघन लागे तिलका कोई कारज सगल सवारे रहाओ मिल साधु दुरमत खोए पत पुनीत सब होए रामदास सरोवर नाते सब लाथे पाप कमाते गुण गोविंद नित गाई है साध संग मिल के आई है मन मानित फल पाए गुर पूरा हृदय त्याए गुर गोपाल आनंदा जब जब जीवै परमानंदा जन नानक नाम ते आया प्रभु अपना बिरद रखाया जन नानक नाम ते आया प्रभु अपना बिरद रखाया वाहिगुरु जी का खालसा गुरु गरीब नवाज अंतर जामी महला पंजवा गुर पूरा कीती पूरी प्रभ रव रहया भरपूरी गुर पूरा कीती पूरी प्रभ रव रहया भरपूरी खेम कुशल पया इस नाना पारबन विचों कुर्बाना गुर के चरण कौल धारे बिघन लागे तिलका कोई कारज सगल सवारे कोई कारज सगल सवारे रहाओ मिल साधु दुरमत खोए पत पुनीत सब होए रामदास सरोवर नाते सब लाथे पाप कमाते गुण गोविंद नित गाई है साध संग मिल के आई है मन मान के फल पाए गुर पूरा हृदय त्याए गुर गोपाल आनंदा जब जब जीवै परमानंदा जन नानक नाम त्याया प्रभु अपना बिरद रखाया जन नानक नाम त्याया प्रभु अपना बिरद रखाया वाहिगुरु महला पंजवा गुर पूरा कीती पूरी प्रभ रव रहया भरपूरी गुर पूरा कीती पूरी प्रभ रव रहया भरपूरी खेम कुशल पया इस नाना पारबन विचों कुर्बाना गुर के चरण कौ
बाबू साहब संगे जी हो अज सतगुरु अंगद अमरदास साहब को अज दिहाड़ा है सत संगत जी गुरु महाराज साहब जी सूरज का जल हुआ राम है महाराज साहब के प्रेम में लीन होए गुरु अंगद देव के सूर में ज्योति ज्योत समाए वो अज गुरपुरब का दिहाड़ा है आपके ज्योति जो समाउण का जिहड़ा प्रसंग है वह अज पिछले पाठ के दीवान विच बेनती करांगे
हुण महाराज साहब सच्चे पातशाह दी आ कथा संगतां सरवण करो
श्लोक महला पहला हम जेर जिमी दुनिया
साध संगत जी गुरु महाराज साहब जिस वक्त पाक पठन च गए हन इत्थे शेख ब्रह्म फरीद का पोता चेला सी उस गुरु साहब के दर्शन करके बड़ा प्रसन्न होया प्रसन्न हो के मालूम कहन लगा सचे पातशाह संसार दी की हालत है कृपा करके कहो तो महाराज साहब ने पाक पटन विच इस श्लोक दे ताई उच्चारण किया सचे पातशाह जी ने जिस प्रकार प्रसंग आउंदा है ते छंदोग उपनिषद के अंदर नचकेते दे ताई उपदेश दिता है ते ओ उपदेश नू ग्रहण करके ऋषियां दे छंद मनीषर दे उपदेश नू धारण उस तो हो नहीं सकिया छे वारी उस नू उपदेश दिता है छे वारी उपदेश सुन के नचकेते दे दृढ़ होया सी ए छंदोग उपनिषद दे च प्रसंग आउंदा वेद दे अंदर इसे प्रकार महाराज जी ने सत द्वारा सत वारी
ਏਕ ਤੁਸੀਂ ਦਾ ਉਪਦੇਸ਼ ਬਖਸ਼ਣਾ ਹੈ ਸਾਡੇ ਦਿਲ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਰਾਜ ਜੀ ਉਪਦੇਸ਼ ਉਚਾਰਨ ਕਰਦੇ ਹੋਏ ਵਾਹਿਗੁਰੂ ਨੂੰ ਉਦਾਹ ਚੂਪ ਕਰਕੇ ਕਸਮ ਕਰਦੇ ਹਨ।
ਸਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆ।
ਕਈਆਂ ਖਾਨਕਾ ਵਾਲਿਆਂ ਨੇ ਕਾਰੂ ਬਾਦਸ਼ਾਹ ਦੇ ਨਾਲ ਇਹ ਪ੍ਰਸੰਗ ਲਾਉਣ ਦਾ ਯਤਨ ਕੀਤਾ ਹੈ ਪਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਕ ਪਟਨ ਵਿੱਚ ਇਹ ਸਲੋਕ ਉਚਾਰਿਆ ਫਰੀਦ ਦੇ ਪੋਤੇ ਚੇਲੇ ਸ਼ੇਖ ਬ੍ਰਹਮ ਦੇ ਨਾਲ ਉਹਦੇ ਨਾਲ ਗੁਰੂ ਮਹਾਰਾਜ ਸਾਹਿਬ ਦੇ ਪ੍ਰਸ਼ਨ ਉੱਤਰ ਹੋਏ ਹਨ।
ਹਮ ਜੇਰ ਜਿਨੀ ਦੁਨੀਆ
ਤੀਰਾ
ਮਸਾਏ ਕਾ ਰਾਇਆ।
ਜਿੰਨੀ ਸਾਰੀ ਦੁਨੀਆ ਹੈ ਸਰ ਸੰਗਤ ਜੀ ਇਹਦੇ ਵਿੱਚ ਜਿੰਨੇ ਪੀਰ ਮੁਸਲਮਾਨਾਂ ਦੇ ਮੁਰਸ਼ਦ ਹਨਗੇ ਤੇ ਮਸਾਇਕਾ ਮਿਹਨਤਾਂ ਕਰਨ ਵਾਲੇ ਗਰੀਬ ਲੋਕ ਹਨਗੇ ਜਾਂ ਜੋਦੜੀਆਂ ਕਰਨ ਵਾਲੇ ਮਿਹਨਤਾਂ ਕਰਨ ਵਾਲੇ ਹਨ ਤੇ ਰਾਜਾ ਟਿੱਕੇ ਹਨਗੇ ਜਿਹੜੇ ਪਾਤਸ਼ਾਹਾਂ ਦੇ ਰਾਜ ਸਾਹਿਬ ਦੇ ਖਿਤਾਬ ਵਾਲੇ ਜਾਂ ਟਿੱਕੇ ਹਨ ਜਿਹੜੇ ਪਾਤਸ਼ਾਹ ਦੇ ਲੜਕੇ ਬਾਦਸ਼ਾਹ ਤੇ ਚੱਕਰਵਰਤੀ ਜਿਹੜੇ ਬਾਦਸ਼ਾਹ ਹਨ ਇਹ ਸਾਰੇ ਮੇਹਰ ਵੱਧ ਸਾਰੇ ਹਮ ਜੇਰ ਜਿਮੀ ਮੇਹਰ ਵੱਧ ਹਮ ਤਮਾਮ ਜਿੰਨੇ ਜੇਰ ਨੀਚੇ ਜ਼ਮੀਨ ਦੇ ਮੇਰ ਵੱਧ ਚਲੇ ਜਾਣਗੇ ਰਵਾਨਾ ਹੋ ਜਾਣਗੇ ਇਹ ਸਾਰੇ ਕਾਲ ਦੇ ਕਰਕੇ ਦੁਨੀਆਂ ਦੇ ਅੰਦਰੋਂ ਸਾਰੇ ਜ਼ਮੀਨ ਦੇ ਥੱਲੇ ਸੱਤਵੇਂ ਪਤਾਲ ਜਿਵੇਂ ਕੋਈ ਕਹੇ ਨਿਗਰ ਗਿਆ ਇਸ ਪ੍ਰਕਾਰ ਇਹ ਜ਼ਮੀਨ ਦੇ ਥੱਲੇ ਹੀ ਸਾਰੇ ਰਵਾਨਾ ਹੋ ਜਾਣਗੇ ਚਲਾਇਮਾਨ ਹੋ ਜਾਣਗੇ ਬਾਦਸ਼ਾਹ ਚਾਹੇ ਚੱਕਰਵਰਤੀ ਹਨਗੇ ਤੇ ਚਾਹੇ ਰਾਜਾ ਟਿੱਕੇ ਹਨ ਪਾਤਸ਼ਾਹਾਂ ਦੇ ਚਾਹੇ ਰਾਜ ਸਾਹਿਬ ਖਿਤਾਬ ਵਾਲੇ ਹਨ ਚਾਹੇ ਕੋਈ ਪੀਰ ਮੁਸਲਮਾਨਾਂ ਦੇ ਮੁਰਸ਼ਦ ਹਨ ਚਾਹੇ ਮਸਾਇਕਾ ਮਿਹਨਤਾਂ ਕਰਨ ਵਾਲੇ ਗਰੀਬ ਲੋਕ ਹਨਗੇ ਜਿੰਨੀ ਦੁਨੀਆ ਸਾਰੀ ਦੀ ਜਿੰਨੀ ਹਮ ਜੇਰ ਜਿਮੀ ਹਮ ਤਮਾਮ ਦੁਨੀਆ ਜਿੰਨੀ ਹੈ ਇਹ ਜੇਰ ਨੀਚੇ ਜ਼ਮੀਨ ਤੇ ਚਲੀ ਜਾਏਗੀ ਕਾਲ ਦਾ ਖਾਜਾ ਹੋ ਜਾਏਗੀ
ਅਹਜੂ ਖੁਦਾਇਆ
ਫਿਰ ਮਾਰਾ ਕੋਈ ਬਚੇਗਾ ਵੀ ਕਿ ਨਹੀਂ ਕਹਿੰਦੇ ਅਹਜੂ ਬਕਾਇਆ ਇੱਕ ਖੁਦਾ ਪਰਮੇਸ਼ਰ ਹੀ ਰਹੇਗਾ ਕਈਆਂ ਪੋਥੀਆਂ ਤੇ ਖੁਦਾ ਪਾਠ ਹੁੰਦਾ ਤੁਹਾਡੇ ਖੁਦਾਇਆ ਹੀ ਹੈ ਸਾਰਿਆਂ ਦੇ ਅੱਛਾ ਅਫਜੂ ਖੁਦਾਇਆ ਅਫਜੂ ਬਾਕੀ ਖੁਦਾ ਪਰਮੇਸ਼ਰ ਹੀ ਰਹੇਗਾ
ਏਕ ਤੂੰ ਹੀ
ਇੱਕੋ ਮਾਰਾ ਤੂੰ ਸਰਗੁਣ ਸਰੂਪ ਹੈ ਇੱਕੋ ਤੂੰ ਹੀ ਨਿਰਗੁਣ ਸਰੂਪ ਹੈ ਹੇ ਅਧਿਕਾਰੀ ਤੂੰ ਚੇਤੇ ਕਰ ਇੱਕੋ ਹੀ ਤੇਰੇ ਅੰਦਰ ਮਾਇਆ ਸਬਲ ਈਸ਼ਵਰ ਕਹਾਉਣ ਵਾਲਾ ਹੈ ਇੱਕੋ ਹੀ ਤੇਰੇ ਅੰਦਰ ਜੀਵ ਅਲਪਗਤਾ ਦਾ ਸਾਖੀ ਰੂਪ ਹੋ ਕੇ ਕਹਾਉਣ ਵਾਲਾ ਹੈ
ਮਹੱਲਾ ਪਹਿਲਾ
ਇੱਕੋ ਤੂੰ ਮਾਰਾ ਪਿੱਛੇ ਸੀ ਇੱਕੋ ਤੂੰ ਹੁਣ ਹੈ ਆਪ ਤੂੰ ਹੀ ਪਾਠ ਤੇ ਤੂੰ ਹੀ ਪਾਠ ਜਿਹੜਾ ਈੜੀ ਨਾਲ ਆਵੇਗਾ ਇਹ ਬੋਲੀ ਚ ਦੇਹ ਦੀ ਫਰਕ ਸਮਝਣਾ ਅਰਥ ਇੱਕੋ ਹੀ ਹੈ ਤੂੰ ਹੀ ਤੇ ਤੁਸੀਂ
ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ
ਨਾ ਦੇਵਤੇ ਰਹਿਣਗੇ 33 ਕਰੋੜ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਹੈ ਇੰਦਰ ਜਿਨ੍ਹਾਂ ਦਾ ਰਾਜਾ ਹੈ 33 ਕਰੋੜ ਦੇਵਤਿਆਂ ਦਾ ਉਹ ਦੇਵਤੇ ਵੀ ਨਹੀਂ ਰਹਿਣਗੇ ਤੇ ਦਾਨਵਾ ਦੰਜ ਦੀ ਪੁੱਤਰੀ ਤੋਂ ਜਿਹੜੇ ਪੈਦਾ ਹੋਏ ਹੈ 45 ਪਦਮ ਦੈਂਤ ਹਨਗੇ ਉਹ ਵੀ ਨਹੀਂ ਰਹਿਣਗੇ ਅਤੇ ਨਰਾ ਮਨੁੱਖ ਜਿਹੜੇ ਹਨਗੇ ਇਹ ਵੀ ਨਹੀਂ ਰਹਿਣਗੇ 33 ਕਰੋੜ ਜੋ ਮੰਨੇ ਹੋਏ ਹੈ ਹਿੰਦੁਸਤਾਨ ਦੇ ਅੰਦਰ 40 ਕਰੋੜ ਤੋਂ ਜ਼ਿਆਦਾ ਗਿਣਤੀ ਹੁਣ ਹੋਈ ਹੈ ਇਸ ਪ੍ਰਕਾਰ ਦੇ ਜਿਹੜੇ ਨਰ ਪੁਰਖ ਹੈ ਉਹ ਵੀ ਨਹੀਂ ਰਹਿਣਗੇ ਨਾ ਦਾਨਵਾ ਦੰਜੀ ਦੀ ਪੁੱਤਰੋਂ ਪੈਦਾ ਹੋਏ ਦੈਂਤ ਦਿੱਤੀ ਦੇ ਪੁੱਤਰ ਜਿਹੜੇ ਹਨਗੇ ਅਤੇ ਨਾ ਦੇਵਤੇ ਇਹ ਕਸਬ ਤੋਂ ਹੀ ਸਾਰੇ ਪੈਦਾ ਹੋਏ ਆ ਕਸਬ ਪਿਤਾ ਹੈ ਜਿਹੜੇ ਦੂਜੀ ਤੋਂ ਪੈਦਾ ਹੋਏ ਦੈਂਤ ਹਨਗੇ ਜਿਹੜੇ ਅਦਿਤੀ ਤੋਂ ਪੈਦਾ ਹੋਏ ਉਹ ਦੇਵਤੇ ਹਨਗੇ ਤੇ ਨਰਾ ਮਨੁੱਖ ਜਿੰਨੇ ਹਨ ਇਹ ਕੋਈ ਵੀ ਨਹੀਂ ਰਹੇਗਾ ਨਾ ਦਾਨਵ ਦੰਜ ਦੀ ਪੁੱਤਰੀ ਤੋਂ ਨਾ ਦਾਨਵ ਨਾ ਪਿਆ ਤੇ ਦਿੱਤੀ ਤੋਂ ਨਾ ਦੈਂਤ ਪਿਆ ਹੋਇਆ ਜਿਨ੍ਹਾਂ ਦਾ ਤੇ ਦੇਵਤੇ ਅਦਿਤੀ ਤੋਂ ਪੈਦਾ ਹੋਏ ਜਿਹੜੇ ਤੇ ਨਰ ਮਨੁੱਖ ਜਿੰਨੇ ਹਨ ਕੋਈ ਵੀ ਦੁਨੀਆਂ ਸਰੀਰ ਕਰਕੇ ਕਾਇਮ ਨਹੀਂ ਰਹੇਗਾ
ਨਾ ਸਿੱਧ ਸਾਧਕਾ ਧਰਾ
ਨਾ ਸਿੱਧ ਰਹਿਣਗੇ ਸਦਾ ਵਾਸਤੇ ਨਾ ਸਾਧਕਾ ਸਾਧਨਾ ਦੇ ਕਰਨ ਵਾਲੇ ਰਹਿਣਗੇ ਨਾ ਧਰਤੀ ਇਹ ਕਾਇਮ ਰਹੇਗੀ
ਅਸਤ ਏਕ ਦਿਗਰ ਕੋਈ
ਅਸਤ ਨਾ ਹੈ ਇੱਕ ਪਰਮੇਸ਼ਰ ਦਿਗਰ ਕੋਈ ਦਿਗਰ ਦੂਸਰਾ ਕੋਈ ਕੌਣ ਕਹੀਏ ਦੂਸਰਾ ਕੋਈ ਨੀ ਕੋ ਪਰਮੇਸ਼ਵਰ ਹੀ ਹੈ ਪਿੱਛੇ ਵੀ ਸੀ ਹੁਣ ਵੀ ਹੈ ਅੱਗੇ ਨੂੰ ਹੋਵੇਗਾ
ਏਕ ਤੂੰ
ਸਿੱਖ ਤੂੰ ਨਿਸ਼ਚੇ ਕਰ ਕੋਈ ਪਰਮੇਸ਼ਵਰ ਪਿੱਛੇ ਸੀ ਕਿ ਕੋਈ ਤੁਸੀਂ ਜਾਣਨਾ ਕਰ ਹੁਣ ਹੈ
ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ
ਇਹ ਦੁਨੀਆਂ ਦੇ ਅੰਦਰ ਦਾਦੇ ਨਾ ਫਰਿਆਦ ਦੇ ਸੁਣ ਕੇ ਇਨਸਾਫ਼ ਦੇਣ ਵਾਲਾ
ਦਾਦ ਨਾਂ ਇਨਸਾਫ ਦਾ ਹੈ, ਦਾਦ ਨਾਂ ਫਰਿਆਦ ਦਾ ਹੈ, ਦਾਦ ਨਾਂ ਦਾਤ ਦਾ ਹੈ। ਦਾਤਾਂ ਦੇ ਦੇਣ ਵਾਲਾ ਵੀ ਕੋਈ ਪਰਮੇਸ਼ਰ ਤੋਂ ਬਿਨਾਂ ਆਦਮੀ ਨਹੀਂ ਹੈ, ਤੇ ਦਾਤ ਫਰਿਆਦ ਦੇ ਸੁਣਨ ਵਾਲਾ ਵੀ ਕੋਈ ਆਦਮੀ ਨਹੀਂ ਹੈ, ਦਾਦੇ ਇਨਸਾਫ ਦੇ ਦੇਣ ਵਾਲਾ ਵੀ ਕੋਈ ਆਦਮੀ ਨਹੀਂ ਪਰਮੇਸ਼ਰ ਤੋਂ ਬਗੈਰ।
ਨਾ ਸਤ ਜੇਰ ਜਿਮੀ,
ਨਾ ਇਹ ਸਤ ਉਪਲੇ ਲੋਕਾਂ ਵਿੱਚ ਹੈ। ਸਤ ਉਪਲੇ ਲੋਕ ਹੈ ਭੂਰ ਮਹਿਰ ਭੋਵ ਜਨ ਤਪ ਸਤ ਗੋਲੋਕ ਆਦਿਕ ਜਿਹੜੇ, ਇਹਨਾਂ ਚ ਨਹੀਂ ਹੈ। ਅਤੇ ਨਾ ਜ਼ਮੀਨ ਦੇ ਸੱਤਾਂ ਦੀਪਾਂ ਵਿੱਚ ਹੈ, ਜਿਵੇਂ ਜੰਬੂ ਦੀਪ ਆਦਿਕ, ਪੁਸ਼ਕਰ ਦੀਪ ਆਦਿਕ, ਇਹਨਾਂ ਚ ਵੀ ਨਹੀਂ। ਤੇ ਨਾ ਥੱਲੇ ਅੱਗੇ
ਜੇਰ ਜਿਮੀ,
ਜ਼ਮੀਨ ਦੇ ਜੇਰ ਥੱਲੇ ਸੱਤਾਂ ਪਤਾਲਾਂ ਵਿੱਚ ਵੀ, ਅਤਲ ਬਿਤਲ ਮਹਾਤਲ ਰਸਾਤਲ ਤਲਾਤਲ ਪਤਾਲ ਆਦਿਕ, ਇਹਨਾਂ ਚ ਵੀ ਕੋਈ ਨਹੀਂ ਹੈ।
ਅਸਤ ਏਕ ਜਿਗਰ ਕੋਈ,
ਅਸਤ ਹੈ ਹੁਣ ਵਰਤਮਾਨ ਸਮੇਂ ਚ ਇੱਕ, ਤੇ ਅੱਗੇ ਨੂੰ ਭਵਿੱਖ ਕਾਲ ਨੂੰ ਵੀ ਕੋਈ ਹੋਵੇਗਾ। ਦਿਗਰ ਕੋਈ ਦਿਗਰ ਦੂਸਰਾ ਕੋਈ ਕੌਣ ਕਹੀਏ, ਨਹੀਂ ਹੈ ਕੋਈ ਹੋਰ।
ਏਕ ਤੂੰ, ਏਕ ਤੂੰ,
ਇੱਕੋ ਹੀ ਤੂੰ ਮਾਰਾ ਪਿੱਛੇ ਭੂਤਕਾਲ ਵਿੱਚ ਸੀ, ਇੱਕੋ ਹੀ ਤੂੰ ਹੁਣ ਵਰਤਮਾਨ ਸਮੇਂ ਵਿੱਚ।
ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ,
ਨਾ ਸੂਰਜ ਰਹੇਗਾ ਇਹ। ਜਦੋਂ ਕਾਲ ਨੇ ਭਖਣ ਕੀਤੇ, ਸੂਰਜ ਕਾਲੇ ਤਵੇ ਵਰਗੇ ਕ੍ਰਿਸ਼ ਹੋ ਜਾਣਗੇ, ਅਤੇ ਨਾ ਚੰਦਰਮਾ ਰਹੇਗਾ, ਚੰਦਰਮਾ ਦੀਆਂ ਕਿਰਨਾਂ ਵੀ ਨਹੀਂ ਨਿਕਲਣਗੀਆਂ। ਨਾ ਚੰਦਰਮਾ ਦਾ ਮੰਡਲ, ਜਿੱਥੇ ਚੰਦਰਮਾ ਪ੍ਰਕਾਸ਼ ਕਰਦਾ ਹੈ ਗੋਲਾਕਾਰ ਦਾਇਰਾ, ਉਹ ਵੀ ਨਹੀਂ ਰਹੇਗਾ। ਨਾ ਸੂਰਜ ਮੰਡਲ ਰਹੇਗਾ, ਨਾ ਚੰਦਰਮਾ ਦਾ ਮੰਡਲ ਸਮੂਹ ਲੋਕ ਰਹੇਗਾ।
ਨਾ ਸਤ ਦੀਪ ਨਾ ਜਲੋ,
ਨਾ ਸਤ ਦੀਪ ਸਤ ਸਮੁੰਦਰ ਰਹਿਣਗੇ, ਤੇ ਸੱਤਾਂ ਦੀਪਾਂ ਦੀ ਧਰਤੀ ਵੀ ਨਹੀਂ ਰਹੇਗੀ। ਨਾ ਪਾਣੀ ਆਦਿਕ ਸੱਤਾਂ ਦੀਪਾਂ ਦਾ ਰਹੇਗਾ, ਸਮੁੰਦਰਾਂ ਦਾ ਖਾਰਾ ਮਿੱਠਾ ਆਦਿਕ ਜਿਹੜੇ ਸਮੁੰਦਰ ਹਨ।
ਅੰਨ ਪਾਉਣ ਫਿਰ ਨਾ ਕੋਈ,
ਨਾ ਅੰਨ ਕਾਇਮ ਰਹੇਗਾ, ਨਾ ਪਾਉਣ ਦੇਵਤਾ ਕਾਇਮ ਰਹੇਗਾ, ਕੋਈ ਚੀਜ਼ ਵੀ ਇਸਤ ਰਹਿਣ ਵਾਲੀ ਨਹੀਂ ਹੈ।
ਏਕ ਤੂੰ, ਏਕ ਤੂੰ,
ਇੱਕੋ ਹੀ ਮਾਰਾ ਤੂੰ ਪਿੱਛੇ ਸੀ, ਇੱਕੋ ਹੀ ਤੂੰ ਹੁਣ ਹੈ, ਇੱਕੋ ਹੀ ਅੱਗੇ ਤੂੰ ਹੋਵੇਂਗਾ।
ਮਹੱਲਾ ਪਹਿਲਾ ਨਾ ਰਿਜਕ ਦਸ ਆ ਕਸੇ,
ਕਹਿੰਦੇ ਨਾ ਰਿਜਕ ਦਸ ਆ ਕਸੇ, ਆ ਉਹਨਾਂ ਇਹ ਜਿਹੜੇ ਜੀਵ ਹਨਗੇ, ਕਿਸੇ ਮਨੁੱਖ ਦੇ ਦਸਤ ਹੱਥ ਵਿੱਚ ਨਹੀਂ ਹੈ ਇਹਨਾਂ ਦਾ ਰਿਜਕ। ਕੋਈ ਕਿਸੇ ਨੂੰ ਰੋਜੀ ਦੇਣ ਨੂੰ ਸਮਰੱਥ ਨਹੀਂ। ਜਨਮ ਪਿਤਾ ਲੋਕ ਸੁਧਵੰਤਾ, ਕੋਈ ਨਾ ਕਿਸ ਕੀ ਧਰਿਆ, ਸਿਰਸਰ ਇੱਕ ਸਮਾਹੀ ਸਾਗਰ ਕਾਹੇ ਮਨ ਕੋ ਕਰਿਆ। ਕਿਸੇ ਦੇ ਰਿਜਕ ਹੱਥ ਵਿੱਚ, ਕਿਸੇ ਦੀ ਰੋਜੀ ਦਸਤ ਹੱਥ ਵਿੱਚ, ਆ ਉਹਨਾਂ ਜੀਆਂ ਦੀ, ਕਿਸੇ ਨਾ ਮਨੁੱਖ ਦਾ ਹੈ, ਕਿਸੇ ਮਨੁੱਖ ਦੇ ਵਿੱਚ ਇਹਨਾਂ ਜੀਆਂ ਦੀ ਜਿਹੜੀ ਰੋਜੀ ਹੈ ਨਹੀਂ ਰੱਖੀ। ਮਹਾਰਾਜ ਨੇ ਆਪ ਹੀ ਸਾਰਿਆਂ ਦਾ ਪ੍ਰਬੰਧਕ ਹੈ, ਪਹਿਲੋਂ ਦੇ ਤਾਂ ਰਿਜਕ ਸਮਾਹਾ, ਪਿੱਛੋਂ ਦੇ ਤਾਂ ਜਨ ਤੋਂ ਪਹਾ।
ਹਮਾਰਾ ਏਕ ਆਸ ਵਸੇ,
ਹਮਾਰਾ ਏਕ ਆਸ ਵਸੇ, ਹਮਾ ਤਮਾਮ ਰਾ ਦਾ ਇੱਕੋ ਹੀ ਆਸ ਆਸਰਾ ਹੈ, ਵਸੇ ਵਿਸ਼ੇਸ਼ ਕਰਕੇ ਬਹੌਲਤਾ ਕਰਕੇ, ਇੱਕ ਪਰਮੇਸ਼ੁਰ ਦੀ ਆਸ ਚ ਸਾਰੇ ਵਸਦੇ ਹੈ, ਵਸੇ ਨਾ ਬਹੌਲਤਾ ਹੈ, ਬਹੌਲਤਾ ਕਰਕੇ ਇੱਕ ਪਰਮੇਸ਼ੁਰ ਦੇ ਆਸਰੇ ਵਸਦੇ ਹੈ ਸਾਰੇ, ਇੱਕੇ ਦੀ ਆਸ ਹੈ ਸਾਰਿਆਂ ਤਮਾਮ ਦੇ ਤਾਈ।
ਆਸ ਏਕ ਦਿਗਰ ਕੋਈ,
ਆਸ ਹੈ ਇੱਕੋ ਪਰਮੇਸ਼ੁਰ ਹੁਣ ਵੀ, ਅੱਗੇ ਨੂੰ ਵੀ ਦਿਗਰ ਕੋਈ ਦਿਗਰ ਦੂਸਰਾ ਕੋਈ ਕੌਣ ਹੋਵੇਗਾ, ਨਹੀਂ ਹੋਏਗਾ ਪਰਮੇਸ਼ੁਰ ਤੋਂ ਬਗੈਰ।
ਏਕ ਤੂੰ, ਏਕ ਤੂੰ,
ਇਹ ਸਿੱਖ ਤੂੰ ਇੱਕੋ ਨਿਸ਼ਚੇ ਕਾਲ, ਭੂਤਕਾਲ ਚ ਵੀ ਇੱਕੋ ਹੀ ਉਹ ਸੀ, ਅੱਗੇ ਨੂੰ ਭਵਿੱਖ ਕਾਲ ਨੂੰ ਵੀ ਇੱਕੋ ਹੀ ਹੋਵੇਗਾ।
ਮਹੱਲਾ ਪਹਿਲਾ ਪਰੰਦੇ ਨਾ ਗਿਰਾਹ ਜਰ,
ਦੇਖੋ ਜਿਹੜੇ ਪਰੰਦੇ ਪੰਛੀ ਹਨ, ਜੇ ਪਰਾਂ ਵਾਲੇ ਉਡਾਰੀਆਂ ਮਾਰਨ ਵਾਲੇ ਪੰਛੀ, ਉਹਨਾਂ ਦੇ ਗ੍ਰਾਹ ਗੰਢ ਵਿੱਚ ਕਿਸੇ ਪ੍ਰਕਾਰ ਦਾ ਜਰ ਮਾਇਆ ਵੀ ਨਹੀਂ, ਸੋਨਾ ਆਦਿਕ ਵੀ ਹੈ ਨਹੀਂ, ਜਿਹਨੂੰ ਸੋਨੇ ਨੂੰ ਖਰਚ ਕੇ ਉਹ ਆਪਣਾ ਪੇਟ ਦਾ ਗੁਜ਼ਾਰਾ ਕਰ ਸਕਣ, ਨਾ ਉਹਨਾਂ ਦੇ ਗ੍ਰਹਿ ਘਰ ਆਦਿਕ ਹਨਗੇ, ਕੋਈ ਗੰਢ ਵਿੱਚ ਨਹੀਂ, ਗ੍ਰਹਿ ਨਾ ਗੰਢ ਵਿੱਚ ਵੀ ਕੋਈ ਉਹਨਾਂ ਦੇ ਜਰ ਮਾਇਆ ਨਹੀਂ ਬਣੀ ਹੋਈ।
ਦਰਖਤ ਆਵ ਆਸ ਕਰ,
ਉਹ ਜਿਹੜੇ ਪੰਛੀ ਹੈ ਦਰਖਤਾਂ ਦੇ ਉੱਤੇ ਫਲ ਖਾਂਦੇ ਹਨ ਤੇ ਆਪ ਪਾਣੀ ਨੂੰ ਪੀਣਾ ਕਰਦੇ ਹੈ, ਇਸ ਪ੍ਰਕਾਰ ਆਸਾ ਕਰਦੇ ਹੈ। ਪਰਮੇਸ਼ੁਰ ਸਾਰਿਆਂ ਨੂੰ ਦਿੰਦਾ ਹੈ, ਦਰਖਤਾਂ ਤੋਂ ਉਹਨੂੰ ਫਲ ਦਿੰਦਾ ਹੈ, ਆਪ ਪਾਣੀ ਮਿਲਦਾ ਹੈ, ਪਾਣੀ ਤੇ ਦਰਖਤਾਂ ਦੇ ਫਲਾਂ ਦੇ ਆਸਰੇ, ਉਹ ਸਾਰੇ ਆਸ ਕਰਕੇ ਉਸ ਤਰ੍ਹਾਂ ਦਰਖਤ ਵੀ ਤੇ ਆਪ ਪਾਣੀ ਆਦਿਕ ਵੀ ਜਿੰਨੇ ਹਨ ਸਾਰਿਆਂ ਦੀ ਰੋਜੀ ਬਣਾਈ ਹੋਈ, ਉਹ ਪਰਮੇਸ਼ੁਰ ਹੀ ਸਾਰਿਆਂ ਦੀ ਆਸਾ ਪੂਰੀ ਕਰਨ ਵਾਲਾ ਹੈ।
ਦੇਹੰਦ ਸੂਈ,
ਦੇਹੰਦ ਦੇਣ ਵਾਲਾ ਸੋ ਆਪ ਹੀ ਪਰਮੇਸ਼ੁਰ ਹੈ।
ਏਕ ਤੂੰ, ਏਕ ਤੂੰ,
ਇਹ ਅਧਿਕਾਰੀ ਤੂੰ ਨਿਸ਼ਚੇ ਕਰ, ਕੋਈ ਪਿੱਛੇ ਉਹੀ ਪਰਮੇਸ਼ੁਰ ਸੀ, ਕੋਈ ਤੂੰ ਹੀ ਪਰਮੇਸ਼ੁਰ ਹੋਵੇਂਗਾ।
ਮਹੱਲਾ ਪਹਿਲਾ ਨਾਨਕ ਲੀਲਾਰ ਲਿਖਿਆ ਸੂ।
ਹਜ਼ੂਰ ਕਹਿੰਦੇ ਨੇ ਜੋ ਜੀਵਨ ਕਰਨੀ ਕੀਤੀ ਹੈ ਉਹਦੇ ਅਨੁਸਾਰ ਹੇ ਸ਼ੇਖ ਬ੍ਰਹਮ ਮੱਥੇ ਦੇ ਤੇ ਦੇਖ ਲਿਖ ਦਿੱਤਾ ਹੈ ਉਸ ਪਰਮੇਸ਼ੁਰ ਨੇ।
ਮੇਟ ਨਾ ਸਕੈ ਕੋ
ਉਸ ਪਰਮੇਸ਼ੁਰ ਨੇ ਲਿਖੇ ਹੋਏ ਲੇਖ ਨੂੰ ਸਰਬ ਜੀਆਂ ਸਰ ਲੇਖ ਤਰਾਹੂ ਦਿਨ ਲਿਖੇ ਨੇ ਕੋਈ ਜੀਓ ਕੋਈ ਮੇਟਣ ਨੂੰ ਸਮਰੱਥ ਨੀ। ਜਿੰਨਾ ਚਿਰ ਕਿਸੇ ਨੇ ਜਿਉਣਾ ਹੈ ਜਿੰਨੀ ਤਰ੍ਹਾਂ ਲਵਦ ਭੋਗਣਾ ਦੁੱਖ ਸੁੱਖ ਉਹਨੂੰ ਕੋਈ ਮਿਟਾਉਣ ਨੂੰ ਸਮਰੱਥ ਨਹੀਂ ਹੈ।
ਕਲਾ ਧਰੈ ਹਿਰੈ ਸੂਈ
ਸਾਰੇ ਵਿੱਚ ਕਲਾ ਚੇਤਨ ਸੱਤਾ ਆਪ ਹੀ ਮਾਰ ਰੱਖੀ ਹੈ ਉਹਦੇ ਕਰਕੇ ਸਾਰੇ ਜੀਅ ਜਾਂਦੇ ਨੇ ਜਿਉਂਦੇ ਜਾਗਦੇ ਪ੍ਰਤੀਤ ਹੁੰਦੇ ਹੈ ਤੇ ਜਦੋਂ ਉਹਨਾਂ ਦੇ ਅੰਤ ਦਾ ਸਮਾਂ ਆਉਂਦਾ ਹੈ ਉਸ ਵੇਲੇ ਹਿਰੈ ਖਿੱਚ ਲੈਣ ਵਾਲਾ ਵੀ ਸੂਈ ਉਹ ਆਪ ਹੀ ਹੈ ਚੁਰਾ ਲੈਂਦਾ ਆਪ ਹੀ ਕਲਾ ਨੂੰ ਖਿੱਚ ਲੈਂਦਾ ਵਿੱਚੋਂ ਜਦੋਂ ਕਲਾ ਖਿੰਚ ਢਾਹਾਂਦਾ ਜਦੋਂ ਆਪਦੀ ਸ਼ਕਤੀ ਖਿੱਚਣਾ ਉਦੋਂ ਢਹਿ ਪੈਂਦਾ ਹੈ ਕੋਠੇ ਕੱਚੇ ਵੀ ਨਹੀਂ ਆਈ। ਇਸ ਪ੍ਰਕਾਰ ਹਿਰਨ ਵਾਲਾ ਵੀ ਖਿੱਚਣ ਵਾਲਾ ਵੀ ਕਲਾ ਨੂੰ ਨਾਸ ਕਰਨ ਵਾਲਾ ਵੀ ਸੋ ਆਪ ਹੀ ਹੈ ਪਰਮੇਸ਼ੁਰ।
ਏਕ ਤੂੰ ਏਕ ਤੂੰ
ਇੱਕੋ ਹੀ ਤੂੰ ਮਾਰਾ ਪਿੱਛੇ ਸੀ ਇੱਕੋ ਹੀ ਤੂੰ ਨਿਰਗੁਣ ਰੂਪ ਹੈ ਇੱਕੋ ਹੀ ਸਰਗੁਣ ਸਰੂਪ ਹੈ ਆਪ ਹੀ।
ਪੌੜੀ ਸੱਚਾ ਤੇਰਾ ਹੁਕਮ
ਫਿਰ ਮੇਰੇ ਵਾਹਿਗੁਰੂ ਆਪ ਦਾ ਜਿਹੜਾ ਹੁਕਮ ਹੈ ਇਹ ਸੱਚਾ ਸਦਾ ਰਹਿਣ ਵਾਲਾ ਹੈ।
ਗੁਰਮੁਖ ਜਾਣਿਆ
ਇਹ ਸਾਰਿਆਂ ਨੀ ਜਾਣਿਆ ਹੈ ਗੁਰਮੁਖਾਂ ਨੂੰ ਗੁਰਾਂ ਦੁਆਰਾ ਕਿਸੇ ਕਿਸੇ ਨੇ ਜਾਣਨਾ ਕੀਤਾ ਹੈ।
ਗੁਰਮਤੀ ਆਪ ਗਵਾ
ਜਿਹਨਾਂ ਨੂੰ ਗੁਰਮਾ ਦੁਆਰਾ ਆਪਾ ਭਾਵ ਅੰਦਰੋਂ ਹੰਕਾਰ ਗਵਾ ਦਿੱਤਾ ਹੈ
ਸੱਚ ਪਛਾਣਿਆ
ਉਹਨਾਂ ਨੂੰ ਸੱਚ ਸਰੂਪ ਦੀ ਪਛਾਣ ਕੀਤੀ ਹੈ।
ਸੱਚ ਤੇਰਾ ਦਰਬਾਰ
ਤੇਰਾ ਦਰਬਾਰ ਸੱਚਖੰਡ ਵੀ ਸੱਚਾ ਹੈ ਸਾਧ ਸੰਗਤ ਰੂਪੀ ਦਰਬਾਰ ਵੀ ਤੇਰਾ ਸੱਚਾ ਹੈ ਅਤੇ ਸਰੂਪ ਰੂਪੀ ਵੀ ਸੱਚੇ ਨੰਦ ਰੂਪ ਦਾ ਦਰਬਾਰ ਸੱਚਾ ਹੈ।
ਸ਼ਬਦ ਨਿਸਾਣਿਆ
ਇਸ ਗੱਲ ਦੇ ਤਾਂ ਹੀ ਸ਼ਬਦ ਵੇਦ ਨੇ ਨਿਸਾਣਿਆ ਲਿਖਣਾ ਕੀਤਾ ਵੇਦ ਸ਼ਾਸਤਰ ਸਾਰੇ ਇਸ ਗੱਲ ਦੇ ਤਾਂ ਹੀ ਕਹਿੰਦੇ ਹੈ ਗੁਰਾਂ ਦੇ ਸ਼ਬਦ ਉਪਦੇਸ਼ ਨੇ ਇਹ ਨਿਸ਼ਾਨਿਆਂ ਪ੍ਰਗਟ ਕੀਤਾ ਹੈ।
ਸੱਚਾ ਸ਼ਬਦ ਵਿਚਾਰ
ਜਿਨ੍ਹਾਂ ਨੇ ਸੱਚੇ ਗੁਰਾਂ ਦੇ ਸ਼ਬਦ ਨੂੰ ਵਿਚਾਰਿਆ ਹੈ
ਸੱਚ ਸਮਾਣਿਆ
ਉਹਨਾਂ ਚਿੱਤ ਸੱਚ ਸਰੂਪ ਚ ਸਮਾਣਿਆ ਸਮਾ ਜਾਂਦਾ ਉਹ ਭੇਦ ਹੋ ਜਾਂਦੇ ਹਨ।
ਮਨਮੁਖ ਸਦਾ ਕੂੜਿਆ
ਜਿਹੜੇ ਮਨਮੁਖ ਲੋਕ ਹੈ ਸਦਾ ਕੂੜ ਦੀ ਪ੍ਰਾਪਤੀ ਵਾਲੇ ਝੂਠ ਦੀ ਪ੍ਰਾਪਤੀ ਵਾਲੇ
ਭਰਮ ਭੁਲਾਣਿਆ
ਉਹਨਾਂ ਚਿੱਤ ਜੂਨਾਂ ਦੇ ਭਰਮ ਚ ਭੁੱਲਣ ਚ ਆ ਰਿਹਾ ਹੈ ਹਰ ਵਕਤ ਭਰਮ ਚ ਆਪ ਭੁੱਲੇ ਰਹਿੰਦੇ ਹੈ ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹਨਾਂ ਨੂੰ ਭਰਮ ਚ ਭੁਲਾਈ ਜਾਂਦੇ ਹੈ।
ਬਿਸ਼ਟਾ ਅੰਦਰ ਵਾਸ
ਉਹਨਾਂ ਦਾ ਇੱਥੇ ਮਾਤਾ ਦੇ ਗਰਭ ਰੂਪੀ ਪਹਿਲਾਂ ਬਿਸ਼ਟਾ ਚ ਵਾਸਤਾ ਹੁੰਦਾ ਹੈ ਅਤੇ ਫਿਰ ਵਿਸ਼ਾ ਰੂਪੀ ਬਿਸ਼ਟਾ ਚ ਵਾਸ ਹੁੰਦਾ ਹੈ ਅੰਤ ਨੂੰ ਨਰਕ ਰੂਪੀ ਬਿਸ਼ਟਾ ਵਿੱਚ ਵਾਸਾ ਹੁੰਦਾ ਜੂਨਾਂ ਚ
ਸਵਾਦ ਨਾ ਜਾਣਿਆ
ਉਹਨਾਂ ਨੇ ਪਰਮੇਸ਼ੁਰ ਦੇ ਸਵਾਦ ਰਸ ਨੂੰ ਅੰਮ੍ਰਿਤ ਨਾਮ ਰਸ ਦੇ ਤਾਂ ਹੀ ਜਾਣਨਾ ਨਹੀਂ ਕੀਤਾ ਹੈ।
ਬਿਨ ਨਾਵੈ ਦੁੱਖ ਪਾਏ
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਜੰਮਣ ਮਰਨ ਦਾ ਦੁੱਖ ਹੀ ਪਾਉਂਦੇ ਹਨ ਉਹ
ਆਵਣ ਜਾਣਿਆ
ਆਉਂਦੇ ਆ ਜਨਮ ਧਾਰ ਕੇ ਜਾਣਿਆ ਮ੍ਰਿਤੂ ਹੋ ਕੇ ਚਲੇ ਜਾਂਦੇ ਹਨ ਪਰਲੋਕ ਨੂੰ।
ਨਾਨਕ ਪਾਰਖ ਆਪ
ਸਤਿਗੁਰੂ ਜੀ ਕਹਿੰਦੇ ਨੇ ਪਾਰਖੂ ਤਾਂ ਸਾਰਿਆਂ ਦੀ ਪਰਖ ਕਰਨ ਵਾਲਾ ਜਿਸ ਪ੍ਰਕਾਰ ਹੈ ਸਰਾਫ ਹੁੰਦਾ ਹੈ ਸੋਨੇ ਦੇ ਪਰਖਣ ਵਾਲਾ ਇਵੇਂ ਲੋਕਾਂ ਦੇ ਦਿਲਾਂ ਨੂੰ ਪਰਖਣ ਵਾਲਾ ਆਪ ਹੀ ਹੈ ਪਰਮੇਸ਼ੁਰ।
ਜਿਨ ਖੋਟਾ ਖਰਾ ਪਛਾਣਿਆ
ਜਿਸ ਨੂੰ ਖੋਟਿਆਂ ਨੂੰ ਵੀ ਪਛਾਣ ਲਿਆ ਖਰਿਆਂ ਨੂੰ ਵੀ ਪਛਾਣਿਆ ਖੋਟੇ ਜਿਹੜੇ ਧਰਮ ਤੋਂ ਹੀਣੇ ਪੁਰਖ ਹੈ ਖਰੇ ਜਿਹੜੇ ਆਪਣੇ ਧਰਮ ਵਿੱਚ ਪੱਕੇ ਹੈ ਸੋ ਖੁਟਿਆਈ ਕਰਨ ਵਾਲੇ ਵਕਾਰੀ ਜਿਹੜੇ ਪੁਰਖ ਹੈ ਖਰੇ ਜਿਹੜੇ ਸਚਿਆਈ ਵਾਲੇ ਪੁਰਖ ਹੈ ਉਹਨਾਂ ਦੀ ਪਛਾਣ ਜਿਸ ਵਾਹਿਗੁਰੂ ਨੇ ਆਪ ਹੀ ਕੀਤੀ ਹੈ।